And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ, ਬਹੁਤ ਚੰਗੇ। ਪੋਲੀਟਿਕਸ ਦੇ ਵਿੱਚ ਬਥੇਰਾ ਕੁਝ ਹੋਈ ਜਾਂਦਾ। ਦੇਖੋ ਅਜੇ ਫੈਡਰਲ ਇਲੈਕਸ਼ਨ ਕਦੋਂ ਹੋਣਾ, ਫੈਡਰਲ ਇਲੈਕਸ਼ਨ ਤੋਂ ਪਹਿਲਾਂ ਹੁਣ ਲਿਬਰਲ ਪਾਰਟੀ ਦਾ ਲੀਡਰ ਕੌਣ ਹੋਊ, ਇਹ ਸਾਰਾ ਇਸ ਵੇਲੇ ਅਜੇ ਕੇਓਸ ਹੀ ਮੱਚਿਆ ਹੋਇਆ ਫੈਡਰਲ ਪੋਲੀਟਿਕਸ ਦੇ ਵਿੱਚ। ਪ੍ਰੋਵਿੰਸ਼ੀਅਲ ਇਲੈਕਸ਼ਨ ਹੋ ਗਿਆ ਸੀ 19 ਅਕਤੂਬਰ ਨੂੰ ਪਿਛਲੇ ਸਾਲ, ਉਹ ਤੋਂ ਬਾਅਦ ਨਤੀਜੇ ਫਾਈਨਲਾਈਜ਼ ਹੋਣ ਨੂੰ ਬੜਾ ਟਾਈਮ ਲੱਗਾ। ਸਾਨੂੰ ਪਤਾ ਕਿ ਪਹਿਲਾਂ ਰੀਕਾਊਂਟ ਹੋਏ, ਫਿਰ ਜੁਡੀਸ਼ੀਅਲ ਰੀਕਾਊਂਟ, ਫਿਰ ਕਿਉਂਕਿ ਸੀਟਾਂ ਦੀ ਕਿਉਂਕਿ ਡਿਸਟ੍ਰੀਬਿਊਸ਼ਨ ਉਸ ਇਲੈਕਸ਼ਨ ਦੇ ਵਿੱਚ ਇੰਨੀ ਕਲੋਜ਼ ਸੀਗੀ ਕਿ ਜਦੋਂ ਤੱਕ ਸਾਰੀਆਂ ਵੋਟਾਂ ਦੀ ਗਿਣਤੀ ਹੋ ਨਹੀਂ ਗਈ ਸੀ ਉਦੋਂ ਤੱਕ ਇਹ ਪੱਕੇ ਤੌਰ 'ਤੇ ਕਿਹਾ ਹੀ ਨਹੀਂ ਜਾ ਸਕਦਾ ਸੀ ਕਿ ਕੀ NDP ਨੂੰ ਮੈਜੋਰਿਟੀ ਮਿਲੇਗੀ ਵੀ ਕਿ ਨਹੀਂ ਮਿਲੇਗੀ, ਜਾਂ ਫਿਰ ਕਿ ਗ੍ਰੀਨ ਪਾਰਟੀ ਦੇ ਸਮਰਥਨ ਨਾਲ ਕਿਤੇ ਹੋ ਸਕਦਾ ਵੀ ਕੰਜ਼ਰਵੇਟਿਵ ਦੀ ਅਜਿਹੀ ਸਥਿਤੀ 'ਚ ਹੋਣ ਕਿ ਉਹ ਸਰਕਾਰ ਬਣਾ ਸਕਣ। ਸੋ ਉਹ ਖੈਰ ਚਲੋ ਨਿਪਟਾਰਾ ਹੋ ਗਿਆ ਸੀ ਵੀ 47 ਸੀਟਾਂ ਦੀ ਮੈਜੋਰਿਟੀ ਮਿਲ ਗਈ ਰੇਜ਼ਰ ਥਿਨ ਮੈਜੋਰਿਟੀ NDP ਨੂੰ। ਉਹ ਨਿਪਟਾਰਾ ਸਾਰਾ ਹੋਇਆ ਜਦੋਂ ਸਰੀ ਗਿਲਫਰਡ ਵਾਲੀ ਸੀਟ ਦੇ ਨਤੀਜੇ ਫਾਈਨਲਾਈਜ਼ ਹੋਏ ਜੁਡੀਸ਼ੀਅਲ ਰੀਕਾਊਂਟ ਤੋਂ ਬਾਅਦ, ਜਿਹਦੇ ਵਿੱਚ ਗੈਰੀ ਬੈਗ ਨੇ 22 ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਰੰਧਾਵਾ ਨੂੰ ਹਰਾ ਦਿੱਤਾ ਸੀ। ਪਰ ਵਾਸੂ ਜੀ, ਅੱਜ 10 ਵਜੇ ਲੇਟਰ ਦਿਸ ਮਾਰਨਿੰਗ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੌਨ ਰਸਟੈਡ ਵੱਲੋਂ, ਕੰਜ਼ਰਵੇਟਿਵ ਪਾਰਟੀ BC ਕੰਜ਼ਰਵੇਟਿਵ ਦੇ ਲੀਡਰ, ਅਤੇ ਨਾਲ ਹੋਨਵੀਰ ਰੰਧਾਵਾ ਵੀ ਉਹਨਾਂ ਦੇ ਸ਼ਾਮਿਲ ਹੋਣਗੇ ਜਿਹੜੇ ਕਿ ਸਰੀ ਗਿਲਫਰਡ ਤੋਂ ਉਹਨਾਂ ਦੇ BC ਕੰਜ਼ਰਵੇਟਿਵ ਦੇ ਉਮੀਦਵਾਰ ਸੀ। ਉਹ ਕਹਿੰਦੇ ਜੀ, ਸਾਨੂੰ ਕੁਝ ਇਰਰੈਗੂਲੈਰਿਟੀ ਸਾਡੇ ਸਾਹਮਣੇ ਆਈਆਂ ਨੇ, ਅਤੇ ਉਹਦੇ ਬਾਰੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਸੱਦ ਲਈ ਆ। ਸੋ ਇੱਥੇ ਵੀ ਹੁਣ ਪਤਾ ਨਹੀਂ ਕਿ ਜਿਹੜਾ ਇਲੈਕਸ਼ਨ ਜਿਹਦੇ ਨਤੀਜੇ ਫਾਈਨਲਾਈਜ਼ ਹੋ ਚੁੱਕੇ ਸੀ ਕਿ ਉਹਦੇ ਵਿੱਚ ਵੀ ਹੁਣ ਦੇਰ ਇਜ਼ ਅ ਰੈਂਚ ਇਨ ਦਾ ਵਰਕਸ ਟੂ ਬੀ ਥਰੋਨ।
ਯਾ, ਸੋ ਰੂਲਜ਼ ਕੀ ਕਹਿੰਦੇ ਨੇ ਕਿ ਕੋਈ ਵੀ ਪਾਰਟੀ ਵੋਟਿੰਗ ਡੇ ਤੋਂ 90 ਦਿਨਾਂ ਦੇ ਅੰਦਰ ਅੰਦਰ, ਇਸ ਤਰ੍ਹਾਂ ਜੇਕਰ ਕੋਈ ਉਹਨਾਂ ਨੂੰ ਇਰੈਗੂਲੈਰਿਟੀ ਸਾਹਮਣੇ ਉਹਨਾਂ ਦੇ ਨਜ਼ਰ ਆਉਂਦੀਆਂ ਨੇ, ਉਹ ਇਹਨਾਂ ਨੂੰ ਹਾਈਲਾਈਟ ਕਰ ਸਕਦੇ ਨੇ, ਅਦਾਲਤ ਦੇ ਵਿੱਚ ਜਾ ਕੇ ਅਪੀਲ ਕਰ ਸਕਦੇ ਨੇ, ਇਲੈਕਸ਼ਨਜ਼ BC ਨੂੰ ਕੰਪਲੇਂਟ ਕਰ ਸਕਦੇ ਨੇ ਵਿਦਇਨ 90 ਡੇਜ਼, ਜਿਹੜਾ ਕੋਰਟ ਦੇ ਵਿੱਚ ਉਹ ਇਹਨੂੰ ਚੈਲੰਜ ਕਰ ਸਕਦੇ ਨੇ ਲੀਗਲੀ ਵਿਦਇਨ 90 ਡੇਜ਼। 90 ਡੇਜ਼ ਵੁੱਡ ਬੀ 19th of January,
ਰਾਈਟ,
ਕਿਉਂਕਿ 19 ਅਕਤੂਬਰ ਨੂੰ ਵੋਟਾਂ ਪਈਆਂ ਸਨ। ਇਲੈਕਸ਼ਨ BC ਦਾ ਕਹਿਣਾ ਕਿ 3 ਜਨਵਰੀ ਨੂੰ ਹੋਨਵੀਰ ਰੰਧਾਵਾ ਵੱਲੋਂ ਉਹਨਾਂ ਨੂੰ ਇੱਕ ਕੰਪਲੇਂਟ ਜ਼ਰੂਰ ਪਹੁੰਚੀ ਹੈ ਕਿ ਉਹਨਾਂ ਨੇ ਕਿਸੇ ਇਰੈਗੂਲੈਰਿਟੀਜ਼ ਦਾ ਜਾਂ ਇਰੈਗੂਲੈਰਿਟੀਜ਼ ਦਾ ਉਹਨਾਂ ਨੇ ਹਵਾਲਾ ਦਿੱਤਾ। ਕਹਿੰਦੇ ਉਹਦਾ ਅਸੀਂ ਰਿਵਿਊ ਕਰ ਰਹੇ ਹਾਂ, ਇਸ ਤੋਂ ਜ਼ਿਆਦਾ ਜਾਣਕਾਰੀ ਤੁਹਾਨੂੰ ਅਜੇ ਦੇ ਨਹੀਂ ਸਕਦੇ।
ਸੋ ਇਹ ਗੱਲ ਇਲੈਕਸ਼ਨ BC
ਨੇ ਕਹੀ ਆ। ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਇਹਦੇ ਬਾਰੇ ਜੌਨ ਰਸਟੈਡ ਨੇ, ਅੱਛਾ ਇਲੈਕਸ਼ਨਜ਼ BC ਨੇ ਕਿਹਾ ਵੀ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਸਾਨੂੰ ਕੁਝ ਪਤਾ
ਨਹੀਂ ਕੀਤਾ ਗਿਆ।
ਤੇ ਜੌਨ ਰਸਟੈਡ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਝ ਹਿੰਟ ਦਿੱਤੇ ਨੇ ਕਿ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਉਹ ਕਿਹੋ ਜਿਹੀਆਂ ਇਰੈਗੂਲੈਰਿਟੀਜ਼ ਬਾਰੇ ਗੱਲ ਕਰਨਗੇ। ਇੱਕ ਤਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਕੁਝ ਗੱਲਾਂ ਸਾਡੇ ਸਾਹਮਣੇ ਆਈਆਂ ਕਿ ਜਿਹੜੇ ਲੌਂਗ ਟਰਮ ਕੇਅਰ ਸੈਂਟਰਸ ਨੇ ਜਿਹੜੀਆਂ ਹੋਰ ਕੋਈ ਸੀਨੀਅਰ ਫੈਸਿਲਿਟੀਜ਼ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਬੈਲਟਸ ਸੀਨੀਅਰਸ ਦੇ ਕੋਲੋਂ ਭਰਵਾ ਲਏ ਗਏ। ਸੀਨੀਅਰਸ ਨੂੰ ਪਤਾ ਵੀ ਨਹੀਂ ਸੀ ਕਿ ਉਹ, ਨਾ ਤਾਂ ਉਹਨਾਂ ਨੇ ਕਹਿੰਦੇ ਬੈਲਟ ਪਹਿਲਾਂ ਆਰਡਰ ਹੀ ਕੀਤੇ ਸਨ
ਜੀ,
ਤੇ ਉਹਨਾਂ ਕੋਲੋਂ ਭਰਵਾ ਲਏ ਗਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹ ਕੀ ਸ਼ੈ ਹੈ ਤੇ ਇਹ ਕਿਹਦੇ ਵਾਸਤੇ ਉਹ ਵੋਟ ਕਰ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਸੀ, ਭਰਵਾ ਲਏ ਗਏ ਉਹਨਾਂ ਦੇ ਕੋਲੋਂ। ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ, ਕਹਿੰਦੇ ਕੁਝ ਗੱਲਾਂ ਇੱਦਾਂ ਦੀਆਂ ਵੀ ਸਾਹਮਣੇ ਆਈਆਂ ਜਿਹੜੇ ਲੋਕ ਸਰੀ ਗਿਲਫਰਡ ਰਾਈਡਿੰਗ ਦੇ ਸੀਗੇ ਹੀ ਨਹੀਂ ਉੱਥੇ ਵੋਟ ਪਾ ਗਏ,
ਆਊਟ ਆਫ ਰਾਈਡਿੰਗ ਵਾਲੇ ਬੰਦੇ ਆ ਕੇ ਇੱਥੇ
ਵੋਟ ਪਾ ਗਏ। ਕਈ ਬੰਦਿਆਂ ਨੇ ਕਹਿੰਦੇ ਦੋਹਰੀ ਵਾਰ ਵੋਟ ਪਾਈ ਹੈ, ਕਹਿੰਦੇ ਇਹ ਵੀ ਗੱਲਾਂ ਸਾਡੇ ਸਾਹਮਣੇ ਆਈਆਂ। ਤੇ ਇੱਕ ਉਹਨਾਂ ਨੇ ਹੋਰ ਚੀਜ਼ ਕਹੀ, ਉਹਨਾਂ ਨੇ ਕਿਹਾ ਕਿ ਕੁਝ ਲੋਕ ਜਿਹੜੇ ਕੈਨੇਡੀਅਨ ਸਿਟੀਜ਼ਨ ਹੈਗੇ ਵੀ ਨਹੀਂ
ਉਹ ਵੀ ਵੋਟ ਪਾ
ਗਏ, ਉਹਨਾਂ ਨੂੰ ਵੀ ਇਲੈਕਸ਼ਨਜ਼ BC ਵੱਲੋਂ ਵੋਟ ਲਈ ਇਨਵਾਈਟ ਕੀਤਾ ਗਿਆ ਸੀ, ਇਹ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਨੂੰ ਵੀ ਵੋਟ ਪਾਉਣ ਦਾ ਜਿਹੜਾ ਕਹਿ ਲਓ ਵੀ ਇਨਵੀਟੇਸ਼ਨ ਭੇਜਿਆ ਗਿਆ ਸੀ, ਦੇ ਆਲਸੋ ਵੋਟਡ,
ਜਿਹੜਾ ਮੇਲਿੰਗ ਪੈਕੇਜ ਭੇਜਿਆ ਜਾਂਦਾ।
ਯਾ, ਸੋ ਇਹ ਜਿਹੜੀਆਂ 3-4 ਗੱਲਾਂ ਉਹਨਾਂ ਨੇ ਕਹੀਆਂ ਨੇ, ਤੇ ਕਹਿੰਦੇ ਵੀ ਸਾਡੇ ਕੋਲ ਕਾਫੀ ਪੁਖਤਾ ਪ੍ਰਮਾਣ ਨੇ, ਤੇ ਕਹਿੰਦੇ ਅਸੀਂ ਹਰ ਚੀਜ਼ ਵਾਸਤੇ ਐਫੀਡੈਵਿਟ ਨਾਲ ਲਾਵਾਂਗੇ, ਤੇ ਸੋ ਮੋਸਟ ਲਾਈਕਲੀ 19 ਜਨਵਰੀ ਤੋਂ ਪਹਿਲਾਂ ਇਹ ਅਦਾਲਤ ਦੇ ਵਿੱਚ ਵੀ ਅਪੀਲ ਕਰਨਗੇ ਇਹਦੇ ਖਿਲਾਫ। ਤੇ ਉਹਨਾਂ ਦਾ ਇਹ ਵੀ ਦਾਅਵਾ, ਕਹਿੰਦੇ ਵੀ ਸਾਡੇ ਕੋਲ ਇਹ ਜਿਹੜੇ ਇਰੈਗੂਲੈਰਿਟੀਜ਼ ਦੇ ਜਿਹੜੇ ਇੰਸਟੈਂਸਿਸ ਨੇ ਦੇ ਮੋਰ ਦੈਨ 22,
ਤੇ ਜਿਹੜਾ
22 ਵੋਟਾਂ ਦਾ ਹੀ ਫਰਕ,
ਜਿਹੜਾ ਹਾਂ ਵੋਟਾਂ ਦਾ ਫਰਕ ਅਲਟੀਮੇਟਲੀ ਰਿਹਾ ਸੀ ਜਦੋਂ ਜੁਡੀਸ਼ੀਅਲ ਰੀਕਾਊਂਟ ਵੀ ਹੋ ਗਿਆ, ਉਹ 22 ਵੋਟਾਂ ਦਾ ਹੀ ਫਰਕ ਸੀ। ਅੱਛਾ ਵਾਸੂ ਜੀ, ਦੇਖੋ ਹੁਣ ਇਹ ਪਹਿਲੀ ਵਾਰ ਨਹੀਂ ਹੈ ਕਿ ਐਤਕੀ ਜਿਹੜਾ ਇਲੈਕਸ਼ਨ ਹੋ ਕੇ ਹਟਿਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀਆਂ ਸਮੱਸਿਆਤਮਕ ਗੱਲਾਂ ਸਾਹਮਣੇ ਆਈਆਂ ਹੋਣ। ਇੱਕ ਤਾਂ ਦੇਖੋ, ਆਪਾਂ ਇਹ ਦੁਬਾਰਾ ਤੋਂ ਗੱਲ ਯਾਦ ਕਰੀਏ ਕਿ 19 ਅਕਤੂਬਰ ਨੂੰ ਮੀਂਹ ਬੜਾ ਪਿਆ ਸੀ, ਐਟਮੋਸਫੀਅਰਿਕ ਰਿਵਰ ਕਰਕੇ ਉਸ ਦਿਨ ਜਿਹੜਾ ਵੋਟਿੰਗ ਦਾ ਸਾਰਾ ਹਿਸਾਬ ਕਿਤਾਬ ਸੀ ਬੜਾ ਬੁਰੀ ਤਰ੍ਹਾਂ ਇੰਪੈਕਟ ਹੋਇਆ ਸੀ। ਕੁਝ ਵੋਟਿੰਗ ਸਟੇਸ਼ਨ ਅਜਿਹੇ ਵੀ ਸੀ ਇੱਥੇ ਬਿਜਲੀ ਚਲੀ ਗਈ ਸੀ, ਫਿਰ ਫੋਨ ਰਾਹੀਂ ਵੋਟਿੰਗ ਵਾਲੀ ਸੁਵਿਧਾ ਜਿਹੜੀ ਮੁਹੱਈਆ ਕਰਵਾਈ ਗਈ ਸੀ। ਸਵਾਲ ਦੇਖੋ ਉਦੋਂ ਵੀ ਉੱਠੇ ਸੀ ਵੀ ਕਿਤੇ ਇੱਦਾਂ ਤਾਂ ਨਹੀਂ ਹੋਇਆ ਵੀ ਇਹਦੇ ਵਿੱਚ ਜੇ ਫੋਨ ਰਾਹੀਂ ਬੰਦਾ ਵੋਟ ਕਰ ਰਿਹਾ ਵੀ ਤੁਸੀਂ ਕਿਹਾ ਕਿ ਫਲਾਨੇ ਨੂੰ ਵੋਟ ਪਾਉਣੀ ਆ, ਜਿਹੜਾ ਸਾਹਮਣੇ ਤੁਹਾਨੂੰ ਹੈਲਪ ਕਰ ਰਿਹਾ ਉਹਨੇ ਕਿਸੇ ਹੋਰ ਨੂੰ ਵੋਟ ਪਾ ਦਿੱਤੀ ਹੋਵੇ, ਅਜਿਹੇ ਸੰਕੇਤ ਜਾਂ ਅਜਿਹੀ ਕੋਈ ਸਰਮੁਸਰ ਪਹਿਲਾਂ ਵੀ ਚੱਲੀ ਸੀ। ਪਰ 4 ਨਵੰਬਰ ਦਾ ਦਿਨ ਸੀ ਜਦੋਂ ਜੌਨ ਰਸਟਡ ਨੇ ਇੱਕ ਸੋਸ਼ਲ ਮੀਡੀਆ ਪੋਸਟ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਦੇਖੋ ਐਤਕੀ ਇਲੈਕਸ਼ਨ ਦੇ ਵਿੱਚ ਜੋ ਕੁਝ ਵੀ ਹੋਇਆ, ਜੇ ਇਹਦੇ ਨਾਲ ਲੋਕਾਂ ਦਾ ਟਰੱਸਟ ਦੇ ਸਿਸਟਮ ਦੇ ਵਿੱਚ ਉਹਨੂੰ ਖੋਰਾ ਲੱਗਦਾ। ਪਰ ਉਹਨਾਂ ਨੇ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਆਖਿਆ ਸੀ ਕਿ ਉਹ ਚੋਣ ਦੇ ਨਤੀਜਿਆਂ ਦੇ ਉੱਪਰ ਕੋਈ ਸਵਾਲ ਨਹੀਂ ਉਠਾ ਰਹੇ, ਕਿ ਜਿਹੜੇ ਚੋਣ ਨਤੀਜੇ ਨੇ ਉਹ ਫੇਅਰ ਹੈਗੇ ਨੇ। ਅੱਛਾ, ਇਹੀ ਜਿਹੜੀ ਕੰਟਰੋਵਰਸੀਜ਼ ਜੁੜੀਆਂ ਸੀਗੀਆਂ ਇਸ ਪੂਰੇ ਇਲੈਕਸ਼ਨ ਪ੍ਰੋਸੈਸ ਦੇ ਨਾਲ, ਇਹਦਾ ਇੱਕ ਰੀਜ਼ਨ ਸੀ ਕਿ NDP ਵੱਲੋਂ, DVDB ਵੱਲੋਂ ਵੀ ਇੱਕ ਪ੍ਰਪੋਜ਼ਲ ਦਿੱਤੀ ਗਈ ਸੀ ਕਿ ਅਸੀਂ ਐਂ ਕਰਦੇ ਹਾਂ ਇੱਕ ਆਲ ਪਾਰਟੀ ਕਮੇਟੀ ਦਾ ਇੱਕ ਸਥਾਪਿਤ ਕਰ ਲਵਾਂਗੇ, ਜਿਹੜੀ ਕਿ BC ਦੇ ਵਿੱਚ ਇਲੈਕਸ਼ਨ ਅਤੇ ਖਾਸ ਤੌਰ 'ਤੇ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ, ਵੀ ਉਹਦੀ ਪਛਾਣ ਕਰੇ, ਵੀ ਇਹਨਾਂ ਨੂੰ ਹੋਰ ਅੱਗੇ ਤੋਂ ਬਿਹਤਰ ਕਿਵੇਂ ਬਣਾਇਆ ਜਾ ਸਕਦਾ। ਇਹ ਦੇਖੋ ਸਾਰਾ ਜਿਹੜਾ ਇੱਕ ਸੀਡ ਆਫ ਡਾਊਟ ਆ, ਇਹਨੂੰ ਜਿਹੜਾ ਇੱਕ ਜਿਹੜੀ ਇੱਕ ਕਹਿ ਲਓ ਪਾਣੀ ਲੱਗਦਾ ਆ, ਉਹਨੂੰ ਜਿਹੜੀ ਖੁਰਾਕ ਮਿਲਦੀ ਆ, ਇੱਧਰੋਂ ਵੀ ਮਿਲਦੀ ਆ, ਜਦੋਂ ਵਾਸੂ ਜੀ ਇਲੈਕਸ਼ਨ ਡੇ ਵਾਲੇ ਦਿਨ ਵੋਟਾਂ ਦੀ ਕਾਊਂਟਿੰਗ ਤੋਂ ਬਾਅਦ ਇੱਕ ਅਜਿਹਾ ਬਕਸਾ ਨਿਕਲ ਆਇਆ ਸੀ ਪ੍ਰਿੰਸ ਜਾਰਜ ਮੈਕੈਂਜ਼ੀ ਵਾਲੀ ਰਾਈਡਿੰਗ ਦੇ ਵਿੱਚੋਂ, ਕਿਉਂਕਿ ਐਤਕੀ ਇਲੈਕਸ਼ਨ ਦੇ ਵਿੱਚ ਕੀ ਸੀਗਾ ਕਿ ਤੁਸੀਂ ਜੇ ਰਜਿਸਟਰਡ ਵੋਟਰ ਹੈਗੇ ਹੋ, ਮੰਨ ਲਓ ਤੁਸੀਂ ਸਰੀ ਨਿਊਟਨ ਦੇ ਵੋਟਰ ਹੋ, ਸਰੀ ਗਿਲਫਰਡ ਦੇ ਵੋਟਰ ਹੋ, ਤੁਸੀਂ ਸੂਬੇ 'ਚ ਕਿਤੇ ਵੀ ਜੇ ਹੋਰ ਮੌਜੂਦ ਹੈਗੇ ਹੋ, ਤੁਸੀਂ ਉੱਥੋਂ ਵੀ ਉਹ ਵੋਟਿੰਗ ਕਰ ਸਕਦੇ ਸੀ। ਤੁਹਾਨੂੰ ਉਸ ਰਾਈਡਿੰਗ ਦੇ ਵਿੱਚ ਜਿਹੜੀ ਰਾਈਡਿੰਗ ਨਾਲ ਤੁਸੀਂ ਸੰਬੰਧਿਤ ਹੋ ਉਹਦਾ ਬੈਲਟ ਪ੍ਰਿੰਟ ਕਰਕੇ ਮਿਲ ਜਾਂਦਾ ਸੀ, ਤੁਸੀਂ ਉੱਥੇ ਉਹਦੀ ਵੋਟ ਪਾ ਦਿੰਦੇ ਸੀ। ਵੋਟਾਂ ਦੀ ਕਾਊਂਟਿੰਗ ਇਲੈਕਟ੍ਰੋਨਿਕਲੀ ਹੋਣੀ ਸੀ ਅਤੇ ਉਹਦੇ ਨਾਲ ਇਹ ਸੀ ਕਿ ਸਾਰੀਆਂ ਵੋਟਾਂ ਅਕਾਊਂਟ ਫੋਰ ਹੋ ਜਾਣਗੀਆਂ। ਆ ਪ੍ਰਿੰਸ ਜਾਰਜ ਮੈਕੈਂਜ਼ੀ ਵਾਲੀ ਰਾਈਡਿੰਗ ਦੇ ਵਿੱਚ ਇੱਕ ਬਕਸਾ ਨਿਕਲ ਆਇਆ ਬਾਅਦ 'ਚ ਪਤਾ ਲੱਗਾ, ਜਿਹੜਾ ਕਿ ਇਲੈਕਸ਼ਨ ਡੇ ਵਾਲੇ ਦਿਨ ਅਕਾਊਂਟ ਫੋਰ ਕੀਤਾ ਨਹੀਂ ਸੀ ਗਿਆ। ਉਹਦੇ ਵਿੱਚੋਂ ਜਿਹੜੀਆਂ ਵੱਖੋ ਵੱਖਰੀਆਂ ਵੋਟਾਂ ਨਿਕਲੀਆਂ, 14 ਵੋਟਾਂ ਅਜਿਹੀਆਂ ਸੀ ਜਿਹੜੀਆਂ ਕਿ ਸਰੀ ਗਿਲਫਰਡ ਨਾਲ ਸੰਬੰਧਿਤ ਸੀਗੀਆਂ। ਸੋ ਉਹਦੇ ਕਰਕੇ ਵੀ ਜਿਹੜਾ ਇੱਕ ਉਹ ਸੀਡ ਆਫ ਡਾਊਟ ਸੀਗਾ ਉਹ ਪੈ ਤਾਂ ਗਿਆ ਸੀ, ਪਰ ਇੱਕ ਵਾਰ ਲੱਗਿਆ ਸੀ 4 ਨਵੰਬਰ ਵਾਲੀ ਸਪੈਸ਼ਲੀ ਜੌਨ ਰਸਟਡ ਦੀ ਟਵੀਟ ਤੋਂ ਬਾਅਦ ਵੀ ਇਹ ਮਾਮਲਾ ਹੁਣ ਠੀਕ ਆ, ਵੀ ਸੈਟਲ ਹੋ ਗਿਆ। ਪਰ ਅੱਜ ਵੇਖਦੇ ਹਾਂ ਵਾਸੂ ਜੀ ਵੀ ਹੋਰ ਉਹ 10 ਵਜੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਹਿੰਦੇ ਨੇ।
ਸੋ DVDB ਨੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਆਲ ਪਾਰਟੀ ਕਮੇਟੀ ਬਣਾਉਂਦੇ ਹਾਂ ਅਤੇ ਉਹ ਇਲੈਕਸ਼ਨਸ BC ਦੀ ਕਾਰਗੁਜ਼ਾਰੀ ਦਾ ਇੱਕ ਰਿਵਿਊ ਕਰ ਲਏਗੀ। ਜੌਨ ਰਸਟਡ ਨੇ ਕਿਹਾ ਸੀ ਕਿ ਅਸੀਂ ਇੰਡੀਪੈਂਡੈਂਟ ਰਿਵਿਊ ਚਾਹੁੰਦੇ ਹਾਂ,
ਰਾਈਟ,
ਅਤੇ ਅੱਜ ਉਹ ਫਿਰ ਇਸ ਡਿਮਾਂਡ ਨੂੰ ਇੱਕ ਵਾਰ ਫਿਰ ਤੋਂ ਰੀਇਨਫੋਰਸ ਕਰਨਗੇ, ਰੀਇਟਰੇਟ ਕਰਨਗੇ ਕਿ ਸਾਨੂੰ ਇੱਕ ਇੰਡੀਪੈਂਡੈਂਟ ਰਿਵਿਊ ਚਾਹੀਦਾ। ਸੋ ਵਿਜੇ ਜੀ, ਹੁਣ ਇਹਦੇ ਵਿੱਚ ਸਵਾਲ ਇਹ ਹੈ ਕਿ ਜੇ ਮੰਨ ਲਓ ਉਹਨਾਂ ਦੀ ਗੱਲ ਕੋਰਟ ਦੇ ਵਿੱਚ ਸਾਬਤ ਹੋ ਜਾਂਦੀ ਹੈ ਅਤੇ ਅਦਾਲਤ ਇਸ ਰਿਜ਼ਲਟ ਨੂੰ, ਇਸ ਰਾਈਡਿੰਗ ਦੇ ਰਿਜ਼ਲਟ ਨੂੰ ਓਵਰਟਰਨ ਕਰ ਵੀ ਦਿੰਦੀ ਹੈ, ਤੇ ਫਿਰ ਹੋਏਗਾ ਕਿ ਹੁਣ ਵੀ ਰੰਧਾਵਾ MLA ਬਣ ਜਾਣਗੇ, ਫਿਰ ਦਾ ਮਤਲਬ ਇਹ ਹੋਏਗਾ ਕਿ ਗੈਰੀ ਬੈਗ ਪਬਲਿਕ ਸੇਫਟੀ ਮਿਨਿਸਟਰ ਨਹੀਂ ਰਹਿਣਗੇ। ਸੋ ਇੱਦਾਂ ਨਹੀਂ ਹੋਣਾ। ਸੋ ਉੱਥੇ ਬਾਈ ਇਲੈਕਸ਼ਨ ਟ੍ਰਿਗਰ ਹੋਏਗਾ ਫਿਰ, ਜੇਕਰ ਇੱਦਾਂ ਹੁੰਦਾ, ਜੇ ਇਹ ਸਾਰੀਆਂ ਗੱਲਾਂ ਸੱਚ ਸਾਬਤ ਹੁੰਦੀਆਂ ਨੇ, ਅਦਾਲਤ ਜੇ ਇਸ ਗੱਲ ਨੂੰ ਮਨਜ਼ੂਰ ਕਰਦੀ ਹੈ ਤਾਂ ਬਾਈ ਇਲੈਕਸ਼ਨ ਟ੍ਰਿਗਰ ਹੋਏਗਾ, ਇੱਥੇ ਵੋਟਾਂ ਦੁਬਾਰਾ ਪੈਣਗੀਆਂ। ਸੋ ਇਹ ਇੱਦਾਂ ਨਹੀਂ ਹੈ ਕਿ ਦੁਬਾਰਾ ਕਾਊਂਟਿੰਗ ਕਰਕੇ ਹੀ ਉਹ ਕਹਿ ਦੇਣਗੇ ਕਿ ਜੀ ਹੁਣ ਵੀ ਰੰਧਾਵਾ MLA ਹੋ ਗਏ। ਸੋ ਇੱਦਾਂ ਨਹੀਂ ਹੋਏਗਾ, ਬਾਈ ਇਲੈਕਸ਼ਨ ਹੋਏਗਾ ਐਂਡ NDP ਮਾਈਟ ਸਟਿਲ ਟੇਕ ਦਿਸ ਸੀਟ ਅਵੇ ਔਰ ਦੇ ਕੁਡ ਬੀ ਅ ਚਾਂਸ ਫਾਰ BC ਕਨਸਰਵੇਟਿਵਸ।
ਸੋ ਉਹ ਬਾਅਦ ਦੀ ਗੱਲ ਹੈ,
ਉਹ ਬਾਅਦ ਦੀ ਗੱਲ ਹੈ, ਬਟ ਇੱਥੇ ਬਾਈ ਇਲੈਕਸ਼ਨ ਹੋਏਗਾ। ਸੋ ਇੱਥੇ ਇੱਕਦਮ ਓਵਰਟਰਨ ਨਹੀਂ ਹੋਣਾ ਨਤੀਜਾ। ਫਿਰ ਸਵਾਲ ਇਹ ਹੈ ਕਿ ਇਸ ਵੇਲੇ BC ਕੰਸਰਵੇਟਿਵਸ ਕੋਲ 44 ਸੀਟਾਂ ਨੇ,
ਰਾਈਟ,
ਤੇ BC NDP ਕੋਲ 47 ਨੇ। ਜੇਕਰ ਇਹ ਸੀਟ ਮੰਨ ਲਓ ਕਿ ਲੇਟਰ ਇਨ ਦਾ ਟਾਈਮ ਲਾਈਨ ਉਹ ਫਲਿਪ ਹੋ ਵੀ ਜਾਂਦੀ ਆ, ਤਾਂ ਵੀ BC ਕੰਸਰਵੇਟਿਵਸ ਕੋਲ 45 ਸੀਟਾਂ ਹੋਣਗੀਆਂ ਤੇ BC NDP ਦੀਆਂ 46 ਹੋਣਗੀਆਂ। ਤੇ ਇਹ ਨਾ ਭੁੱਲੀਏ ਕਿ BC NDP ਨੇ ਗ੍ਰੀਨ ਵਾਲਿਆਂ ਨਾਲ ਸਮਝੌਤਾ ਕਰ ਲਿਆ ਹੋਇਆ,
ਕੰਫੀਡੈਂਸ ਐਂਡ ਸਪਲਾਈ ਅਗਰੀਮੈਂਟ ਹੋ ਚੁੱਕਾ ਹੈ,
2 ਸੀਟਾਂ ਉਹਨਾਂ ਦੀਆਂ ਨੇ। ਸੋ 46+2 48 ਫੇਰ ਵੀ ਹੋ ਜਾਣਗੀਆਂ, ਵਿਚ ਇਜ਼ 1 ਮੋਰ ਦੈਨ ਦ ਮਿਨੀਮਮ ਮੈਜੋਰਿਟੀ ਮਾਰਕ। ਸੋ ਹੁਣ ਇਹਦੇ ਚ ਇੱਕ ਬਸ ਚੀਜ਼ ਰਹਿੰਦੀ ਹੈ ਕਿ ਜੇਕਰ ਇਸ ਸੀਟ ਦੇ ਉੱਤੇ ਇਸ ਤਰ੍ਹਾਂ ਦੀਆਂ ਇਰੈਗੂਲੈਰਿਟੀਜ਼ ਦੀ ਗੱਲ ਕੀਤੀ ਜਾ ਰਹੀ ਹੈ ਕਿ ਹੋਰ ਵੀ ਕੁਝ ਸੀਟਾਂ ਇੱਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਬਾਰੇ BC ਕੰਸਰਵੇਟਿਵ ਗੱਲ ਕਰ ਸਕਦੇ ਨੇ, ਬਟ ਦੇ ਵਿਲ ਹੈਵ ਟੂ ਡੂ ਦੈਟ ਬਿਫੋਰ 19th of Jan।
ਰਾਈਟ, ਅੱਜ ਹਲੇ ਤੱਕ ਜੋ ਸੰਕੇਤ ਆ ਉਹ ਸਪੈਸੀਫਿਕਲੀ ਸਰੀ ਗਿਲਫਰਡ ਵਾਲੀ ਰਾਈਡਿੰਗ ਦੇ ਨਾਲ ਹੀ ਸੰਬੰਧਿਤ ਆ। ਐਟਲੀਸਟ ਜੇ ਉਹ ਕੰਜ਼ਰਵੇਟਿਵ ਵੱਲੋਂ, BC ਕੰਜ਼ਰਵੇਟਿਵ ਵੱਲੋਂ ਜੋ ਵੀ ਗੱਲ ਕੀਤੀ ਗਈ ਆ ਉਹ ਕਿਸੇ ਹੋਰ ਸੀਟ ਦਾ ਜ਼ਿਕਰ ਉਹਨਾਂ ਨਹੀਂ ਕੀਤਾ। ਹਾਂ, ਕਲੋਜ਼ ਰਾਈਡਿੰਗ ਹੋਰ ਵੀ ਰਹੀਆਂ ਸੀ ਜਿੱਥੇ ਕਿ ਘੱਟ ਵੋਟਾਂ ਦੇ ਫਰਕ ਨਾਲ ਜਿਹੜੇ ਉਮੀਦਵਾਰ ਜਿੱਤੇ ਸੀਗੇ NDP ਦੇ, ਪਰ ਜਿੰਨਾ ਇਹ ਕਲੋਜ਼ੈਸਟ ਤੇ ਇਹੀ ਸੀ, ਸਿਰਫ 22 ਵੋਟਾਂ ਦਾ ਫਰਕ ਸੀ। ਸੋ ਵੇਖਦੇ ਹਾਂ ਅੱਜ 10 ਵਜੇ ਹੋਰ ਕੀ ਕੁਝ ਕਹਿੰਦੇ ਨੇ ਇਲੈਕਸ਼ਨਸ BC। ਲਾਈਕ ਯੂ ਸੈਡ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਇਸ ਪ੍ਰੈਸ ਕਾਨਫਰੰਸ ਬਾਰੇ, ਜਿਹੜੀ 3 ਜਨਵਰੀ ਨੂੰ ਹੁਣ ਵੀ ਰੰਧਾਵਾ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਇਲੈਕਸ਼ਨਸ BC ਕੋਲ, ਉਹਨੂੰ ਅਜੇ ਵੀ ਇਲੈਕਸ਼ਨਸ BC ਵੱਲੋਂ ਰਿਵਿਊ ਹੀ ਕੀਤਾ ਜਾ ਰਿਹਾ। ਉਹਨਾਂ ਦਾ ਕੀ ਪੱਖ ਹੋਏਗਾ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ, ਕੀ ਹੁੰਦਾ ਅਦਾਲਤ ਵਿੱਚ ਜਾ ਕੇ, ਇਹ ਸਾਰੀ ਗੱਲ ਕਿਹੜੇ ਪਾਸੇ ਜਾਂਦੀ ਆ। ਸੋ ਵਾਸੂ ਜੀ, ਮਤਲਬ ਇਹ ਹੈ ਕਿ ਸੂਬਾਈ ਸਿਆਸਤ ਦੇ ਵਿੱਚ ਵੀ ਉਹ ਜਿਹੜੀ ਮਧਾਣੀ ਆ ਉਹ ਅਜੇ ਰਿੜਕੀ ਜਾ ਰਹੀ ਹੈ। ਉਹਨੇ ਮਧਾਣੀ ਪਾਣੀ 'ਚ ਆ ਜਾਂ ਇਹ ਸੱਚਮੁੱਚ ਉਹਦੇ ਵਿੱਚੋਂ ਰਿੜਕੇ ਕੋਈ ਨਿਕਲਣਾ, ਇਹ ਸਮਾਂ ਹੀ ਦੱਸੋ। ਲੈਜਿਸਲੇਟਿਵ ਅਸੈਂਬਲੀ ਨਹੀਂ ਅਜੇ ਤੱਕ ਵਾਪਸ ਆਈ, ਉਹ ਤਾਂ ਫਰਵਰੀ ਜਦੋਂ ਦਾ ਇਲੈਕਸ਼ਨ ਹੋਇਆ, ਮੇਰੇ ਖਿਆਲ ਮਈ ਜੂਨ ਪਿਛਲੇ ਸਾਲ, ਮਈ ਜੂਨ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਨਹੀਂ ਲੱਗਿਆ ਕੋਈ
ਜੀ,
ਪਰ ਇਲੈਕਸ਼ਨ ਹੋਇਆ, ਇਲੈਕਸ਼ਨ ਤੋਂ ਬਾਅਦ ਵੋਟ ਕਾਊਂਟਿੰਗ ਦੇ ਵਿੱਚ ਸਮਾਂ ਬੜਾ ਲੱਗਿਆ, ਉਹਨੂੰ ਲੈ ਕੇ ਵੀ ਉਦੋਂ ਸਵਾਲ ਬੜੇ ਉੱਠੇ ਸੀ ਵੀ ਇਲੈਕਸ਼ਨ ਦਾ ਨਤੀਜਾ ਸਾਂਝਾ ਕਰਨ ਦੇ ਵਿੱਚ, ਵੋਟਾਂ ਦੀ ਪੂਰੀ ਗਿਣਤੀ ਕਰਨ ਦੇ ਵਿੱਚ ਇੰਨਾ ਜ਼ਿਆਦਾ ਸਮਾਂ ਕਿਉਂ ਲੱਗਦਾ ਪਿਆ, ਵੀ ਇਹ ਵਾਜਬ ਨਹੀਂ ਆ। ਸੋ ਵਿਧਾਨ ਸਭਾ ਦੇ ਵੀ ਮੁੜ ਕੇ ਆਉਣ ਤੋਂ ਪਹਿਲਾਂ ਇਹ ਇਲੈਕਸ਼ਨ ਦੇ ਨਾਲ ਸੰਬੰਧਿਤ ਕੰਟਰੋਵਰਸੀਜ਼ ਦਾ ਜਿਹੜਾ ਪਿਟਾਰਾ ਹੈ ਉਹ ਇੱਕ ਵਾਰ ਫਿਰ ਤੋਂ ਖੁੱਲ੍ਹ ਗਿਆ।
ਜਦੋਂ ਸਰੀ ਗਿਲਫਰਡ ਵਾਲੀ ਰਾਈਡਿੰਗ ਤੋਂ ਰੀਕਾਊਂਟ ਚੱਲਿਆ ਸੀ,
ਹਾਂਜੀ,
ਉਦੋਂ ਬੀਸੀ ਕੰਸਰਵੇਟਿਵ ਪਾਰਟੀ ਦੇ ਆਪਣੇ ਕੈਂਪੇਨ ਮੈਨੇਜਰ, ਉਹਨਾਂ ਦਾ ਨਾਂ ਇਸੀਡੋਰੋ, ਐਂਜਲੋ ਇਸੀਡੋਰੋ, ਉਹਨਾਂ ਨੇ ਵੀ ਟਵੀਟ ਕੀਤੀ ਸੀ ਉਸੇ ਦਿਨ, ਕਹਿੰਦੇ ਅੱਜ ਸਵੇਰੇ ਜਿਹੜੀ ਰੀਕਾਊਂਟ ਹੋਈ ਉਹਦੇ ਵਿੱਚ ਕਹਿੰਦੇ ਮੈਂ ਵੀ ਰੀਕਾਊਂਟ ਦੇ ਵਿੱਚ ਸ਼ਾਮਿਲ ਸੀਗਾ, ਕਹਿੰਦੇ ਮੈਂ ਉੱਥੇ ਮੌਜੂਦ ਸੀ, ਅਤੇ ਕਹਿੰਦੇ ਵੀ ਜਿਸ ਤਰੀਕੇ ਨਾਲ ਬੀਸੀ ਇਲੈਕਸ਼ਨ ਬੀਸੀ ਦੇ ਨੁਮਾਇੰਦਿਆਂ ਨੇ, ਉਹਨਾਂ ਦੇ ਸਟਾਫ ਨੇ ਵੋਟਾਂ ਕੀਤੀਆਂ ਨੇ, ਕਹਿੰਦੇ ਬਹੁਤ ਗਿਣਤੀ ਕੀਤੀ ਆ, ਕਹਿੰਦੇ ਬਹੁਤ ਡਿਲੀਜੈਂਟਲੀ ਉਹਨਾਂ ਨੇ ਸਾਰੀ ਕਾਊਂਟਿੰਗ ਕੀਤੀ, ਆਮ ਵੈਰੀ ਕੌਨਫੀਡੈਂਟ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਸੋ ਉਦੋਂ ਤਾਂ ਉਹਨਾਂ ਨੇ ਆਪਣੀ ਵੋਟ ਆਫ ਕੌਨਫੀਡੈਂਸ ਦਿੱਤੀ ਸੀ ਇਲੈਕਸ਼ਨ ਬੀਸੀ ਨੂੰ, ਬਟ ਦੈਨ ਸਡਨਲੀ ਸਮਥਿੰਗ ਫਲਿਪਡ ਬਿਸਾਈਡਸ ਦ ਸੀਟ
ਇਟਸੈਲਫ,
ਸੋ ਪਨ ਇੰਟੈਂਡਡ। ਸੋ ਹੁਣ ਉਹ ਕਹਿ ਰਹੇ ਨੇ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਰੈਗੂਲੈਰਿਟੀਜ਼ ਨੇ, ਸੋ ਅੱਜ ਸਵੇਰੇ 10 ਵਜੇ ਉਹ ਪ੍ਰੈਸ ਕਾਨਫਰੰਸ ਹੋਏਗੀ ਅਤੇ ਪਤਾ ਚੱਲੇਗਾ ਕਿ ਉਹ ਕੀ ਗੱਲਾਂ ਕਰ ਰਹੇ ਨੇ, ਕਿਉਂਕਿ ਅਜੇ ਤੱਕ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮੀਡੀਆ ਦੇ ਨਾਲ ਕੀਤੀ ਗਈ ਗੱਲਬਾਤ, ਇੱਧਰੋਂ ਉੱਧਰੋਂ ਇਹ ਸਾਰੀਆਂ
ਪੀਸ ਟੁਗੈਦਰ ਕੀਤੀਆਂ ਗੱਲਾਂ ਨੇ, ਕੰਸੋਲੀਡੇਟਡ ਇੱਕ ਗੱਲ, ਹਾਂ ਨਹੀਂ,
ਕਿਉਂਕਿ ਕਹਿੰਦੇ ਸੀ ਐਫੀਡੈਵਿਟ ਵੀ ਨਾਲ ਲਾਵਾਂਗੇ, ਅਸੀਂ ਪੁਖਤਾ ਪ੍ਰਮਾਣ ਦੇਵਾਂਗੇ ਇਹ ਰੈਗੂਲੈਰਿਟੀਜ਼ ਦੇ, ਸੋ ਬੜਾ ਇੰਟਰਸਟਿੰਗ ਹੋਏਗਾ।
ਪੁਖਤਾ ਪ੍ਰਮਾਣ ਦੇ ਵਿੱਚ ਕੀ ਕੋਈ ਗਵਾਹ ਨੇ, ਕੀ ਕੋਈ ਇਸ, ਦੇਖਦੇ ਹਾਂ, ਚਲੋ ਲੈਟਸ ਸੀ।
ਵਿਜੇ ਜੀ, ਤੁਸੀਂ ਇਹ ਨਾ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਬਿਲਕੁਲ ਸਾਫ ਸੁਥਰਾ ਤੇ ਬਿਗ ਵਿੰਗ ਵੀ ਹੈ, ਸਾਡੇ ਲਿਸਨਰ ਨੇ, ਇਹਨਾਂ ਦਾ ਨਾਮ ਮੈਂ ਕਈ ਵਾਰੀ ਭੁੱਲ ਜਾਂਦਾ, ਰੈਗੂਲਰ ਲਿਸਨਰ ਨੇ ਸਾਡੇ, ਮਿਸ ਸ਼ਰਮਾ,
ਸਪਨਾ
ਸ਼ਰਮਾ ਜੀ, ਤੇ ਉਹ ਹਮੇਸ਼ਾ ਨਾਲ ਦੇ ਨਾਲ ਕਮੈਂਟ ਕਰਿਆ ਕਰਦੇ ਨੇ, ਸੋ ਜਦੋਂ
ਬਿਲਕੁਲ ਸਾਫ ਸੁਥਰਾ,
ਕੱਲ ਵੀ ਉਹਨਾਂ ਨੇ ਕੀਤਾ ਸੀ, ਅੱਜ ਵੀ, ਸੋ ਨਾਲ ਨਾਲ ਉਹ ਸ਼ੀ ਪਲੀਜ਼ ਅਲੋਂਗ। ਅੱਛਾ, ਤੁਸੀਂ
ਡਰਾਈਵ ਕਰਦੇ ਨੇ, ਮੈਨੂੰ ਇਸ ਗੱਲ ਦਾ ਯਕੀਨ ਆ ਕਿ ਆਪੋ ਆਪਣੀਆਂ ਕਾਰਾਂ ਦੇ ਵਿੱਚ ਡਰਾਈਵ ਕਰਦੇ ਹੋਏ,
ਹਾਂ, ਦੇ ਨਾਲ ਡਰਾਈਵਿੰਗ ਰਾਈਟ ਨਾ,
ਨਹੀਂ, ਜਿਹੜੇ ਬਾਕੀ ਕੋਈ ਸੁਣਨ ਵਾਲੇ ਜਿਹੜੇ ਟਾਈਪ ਨਹੀਂ ਕਰ ਸਕਦੇ, ਉਹ ਤੁਹਾਡੇ ਨਾਲ ਕੋਰਸ ਦੇ ਵਿੱਚ ਐਨ ਨਾਲ ਦੇ ਨਾਲ ਕਹਿੰਦੇ ਵੀ ਹੋਣੇ।
ਅੱਛਾ, ਤੁਸੀਂ ਇੱਕ ਸਾਡੇ ਲਿਸਨਰਸ ਨੂੰ ਇੱਕ ਚੈਲੰਜ ਦਿੱਤਾ ਸੀ, ਤੁਸੀਂ ਦਿੱਤਾ ਭਾਜੀ, ਤੁਸੀਂ ਕਿਹਾ ਵੀ ਦੇਬੀ ਭਾਜੀ ਦਾ ਜਿਹੜਾ ਗਾਣਾ ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਲੱਭਣਾ ਨਹੀਂ ਕਿਤੇ,
ਨਹੀਂ ਨਹੀਂ ਮੈਂ ਕਿਹਾ ਮੈਨੂੰ ਨਹੀਂ ਸੀ ਲੱਭਾ,
ਤੁਸੀਂ ਕਹਿੰਦੇ ਲੱਭਣਾ ਵੀ ਨਹੀਂ।
ਅੱਛਾ ਅੱਛਾ,
ਸਾਡੇ ਆ ਗਏ, ਦੇਖੋ ਕਹਿੰਦੇ ਲਓ ਚੱਕੋ, ਫਿਰ ਕਹਿੰਦੇ ਲੱਭ ਲਿਆ, ਸੋ ਜੀ ਐਸ ਧਾਲੀਵਾਲ ਜੀ, ਦਵਿੰਦਰ ਖੰਨਾ ਜੀ, ਉਹਨਾਂ ਲਿੰਕ ਭੇਜੇ ਨੇ, ਕਹਿੰਦੇ ਇੱਦਾਂ ਕਿੱਦਾਂ ਨਹੀਂ ਲੱਭਣਾ, ਲੱਭ ਲਿਆ
ਲੱਭ ਲਿਆ ਲੱਭ
ਲਿਆ, ਨੈਵਰ ਅੰਡਰ ਐਸਟੀਮੇਟ ਪਾਵਰ ਆਫ ਦ ਕਾਮਨ ਮੈਨ,
ਬੜੇ ਖੋਜੀ ਨੇ ਸਾਡੇ ਸੁਣਨ ਵਾਲੇ। ਇਹ ਨਾ ਮੈਂ ਤੁਹਾਨੂੰ ਦੱਸਦਾ, ਇਹਦਾ ਹੁਣ ਇਹ ਗੀਤ ਬਹੁਤ ਸਾਲ ਪਹਿਲਾਂ ਨਾ ਸੁਣਿਆ, ਜਦੋਂ ਇਹ ਹੈਗਾ 15-16 ਸਾਲ ਪੁਰਾਣਾ ਗੀਤ ਆ, ਤੇ ਕੁਛ ਮਹੀਨੇ ਪਹਿਲਾਂ ਜਦੋਂ ਦੇਬੀ ਮਖਸੂਸਪੁਰੀ ਭਾਜੀ ਦਾ ਸ਼ੋਅ ਸੀਗਾ ਇੱਥੇ ਸਰੀ 'ਚ, ਤੇ ਉਹਨਾਂ ਨੇ ਇੰਟਰਵਿਊ ਲਈ ਆਉਣਾ ਸੀ, ਮੈਂ ਉਦੋਂ ਸੋਚਿਆ ਯਾਰ ਵੇਕਅਪ ਸੌਂਗ ਲਗਾਉਣੇ ਆ, ਤੇ ਵੇਕਅਪ ਸੌਂਗ ਇਹ ਵਾਲਾ ਜੇ ਹੋ ਜਾਵੇ, ਮੈਂ ਲੱਭੀ ਗਿਆ, ਮੈਨੂੰ ਮਿਲੇ ਹੀ ਨਾ,
ਮੈਨੂੰ ਯਾਦ ਆ ਤੁਸੀਂ,
ਫਿਰ ਮੈਂ ਕਿੰਦਾ ਸਮੀਪੁਰ ਭਾਜੀ ਨੂੰ ਰੀਚ ਆਊਟ ਕੀਤਾ, ਮੈਂ ਕਿਹਾ ਜੀ ਉਹ ਗਾਣਾ ਨਹੀਂ ਲੱਭਦਾ, ਪਲੀਜ਼ ਮੈਨੂੰ ਭੇਜਿਓ, ਉਹਨਾਂ ਨੇ ਫਿਰ ਲੱਭ ਕੇ ਗਾਣਾ ਭੇਜਿਆ ਸੀਗਾ, ਉਹਨੇ ਓਰੀਜਨਲ ਸਾਊਂਡ ਟਰੈਕ ਭੇਜਿਆ ਸੀ, ਤੇ ਪਰ ਕਮਾਲ ਆ ਜੀ, ਠੀਕ ਹੈ ਜੀ, ਯੂਟਿਊਬ 'ਤੇ ਵੀ ਲੱਭ ਲਿਆ ਤੁਸੀਂ, ਵੈਰੀ ਨਾਈਸ, ਚੰਗੀ ਗੱਲ,
ਕਿਉਂਕਿ ਤੁਸੀਂ ਦੱਸਤਾ ਸੀ ਉਹਦਾ ਟਾਈਟਲ ਕੈਨੇਡਾ ਹੈ,
ਹਾਂ,
ਕਿਉਂਕਿ ਜਦੋਂ ਤੁਸੀਂ ਸਰਚ ਕਰਦੇ ਹੋਣੇ ਨਾ,
ਮੈਂ ਸਰੀ
ਸਰੀ ਪੰਜਾਬੀਆਂ ਦੇ ਨਾਲ, ਸੋ ਤੁਸੀਂ ਇਦਾਂ ਸਰਚ ਕਰਦੇ ਹੋਣੇ, ਉਹਦਾ ਟਾਈਟਲ ਕੈਨੇਡਾ,
ਟਾਈਟਲ
ਤੁਸੀਂ ਉਹ ਦੱਸਤਾ ਤਾਂ ਕਰਕੇ ਲੱਭਿਆ।
ਅੱਛਾ ਚਲੋ,
ਤੁਹਾਨੂੰ ਵੀ ਕ੍ਰੈਡਿਟ ਦਿਓ,
ਚਲੋ ਠੀਕ ਹੈ, ਵੈਸੇ ਬਹੁਤ ਧੰਨਵਾਦ, ਬੰਦੇ ਚੰਗੇ ਹੋ ਤੁਸੀਂ,
ਮੈਂ ਬਹੁਤ ਚੰਗਾ ਬੰਦਾ, ਮੈਨੂੰ ਵੀ ਕ੍ਰੈਡਿਟ ਦਿਓ, ਸਾਰੇ ਸਾਰੇ ਖੁਸ਼ ਰਹਿਣ,
ਸਾਰੇ ਖੁਸ਼ ਰਹਿਣ, ਸਾਰੇ ਖੁਸ਼ ਰਹਿਣ, ਦੇਖਦੇ ਹਾਂ ਹੁਣ। ਵਾਸੂ ਜੀ, ਫੈਡਰਲ ਪੋਲੀਟਿਕਸ ਐਂ ਕਰੀਏ, ਬ੍ਰੇਕ ਲੈ ਲਈਏ ਛੋਟੀ
ਜਿਹੀ, ਕਈ ਮੈਸੇਜ ਹੋਰ ਆ ਰਹੇ ਨੇ ਵਟਸਐਪ ਤੇ, ਕਹਿੰਦੇ ਹਾਂ, ਕਹਿੰਦੇ ਅਸੀਂ ਵਾਸੂ ਜੀ ਦੇ ਨਾਲ ਰੋਜ਼ ਸਾਰੇ ਕਹਿੰਦੇ ਅਸੀਂ ਬੋਲਦੇ ਹਾਂ ਕਿ ਬਿਲਕੁਲ ਸਾਫ ਸੁਥਰਾ,
ਆਈ ਐਮ ਸ਼ੋਰ,
ਕਿਉਂਕਿ ਮੌਂਟੀ ਜੀ ਦਾ ਮੈਸੇਜ ਆਇਆ, ਸ਼ਿਵਜੀ ਜੀ ਦਾ ਵੀ ਮੈਸੇਜ ਆਇਆ, ਕਹਿੰਦੇ ਯੈਸ ਦੈਟਸ ਟਰੂ,
ਹਾਂ, ਕਿਉਂਕਿ ਉਹ ਕੁਝ ਨਾ ਸੈਂਟੈਂਸਿਸ ਇਹੋ ਜਿਹੇ ਬਣ ਜਾਂਦੇ ਨੇ, ਇਹ ਜਿਵੇਂ ਨਾ ਜਦੋਂ ਡੀਜੇ ਉਹ ਮੰਨ ਲਓ ਗਾਣਾ ਚੱਲਦਾ ਹੋਵੇ ਨਾ, ਤੂੰ ਤੱਕ ਤੀਆਂ, ਫਿਰ ਨਾ ਉੱਥੇ ਪੌਜ਼ ਕਰ ਦਿੰਦਾ, ਡਾਂਸ ਵਾਲੇ ਸਾਰੇ ਕਹਿੰਦੇ ਨੇ ਹਾਈ ਜਮਾਲੋ, ਇਹ ਵੀ ਉਹੀ ਚੀਜ਼ ਬਣ ਚੁੱਕੀ ਆ,
ਕੱਲ ਨੂੰ ਮੈਂ ਹਾਈ ਜਮਾਲੋ ਹੀ ਕਹਿਣਾ,
ਠੀਕ ਹੈ। ਵਾਸੂ ਜੀ, ਹੁਣ ਗੱਲ ਕਰੀਏ ਲਿਬਰਲ ਪਾਰਟੀ ਦੀ, ਜਿਹੜੀ ਕੱਲ੍ਹ ਕੌਕਸ ਮੀਟਿੰਗ ਹੋਈ ਸੀ, ਜਿਹਦਾ ਵੈਸੇ ਪ੍ਰਾਈਮਰੀਲੀ ਪਿਛਲੇ ਹਫ਼ਤੇ ਜਦੋਂ ਇਹ ਮੀਟਿੰਗ ਸੱਦੀ ਗਈ ਸੀ, ਮਕਸਦ ਤਾਂ ਇਹ ਸੀ ਕਿ ਜਸਟਿਨ ਟਰੂਡੋ ਦੇ ਉੱਪਰ ਦਬਾਅ ਪਾਇਆ ਜਾਏ ਕਿ ਤੁਸੀਂ ਅਸਤੀਫਾ ਦੇ ਦਿਓ ਜੀ, ਤੁਹਾਡੇ ਨਾਲ ਸਾਡੀ ਗੱਲ ਨਹੀਂ ਬਣਨੀ ਹੁਣ। ਪਰ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ, ਹੁੰਦਾ ਨਾ ਇੱਕ ਫਿਲਮੀ ਜਿਹੜਾ ਡਾਇਲੋਗ ਵੀ, ਤੁਮ ਮੁਝੇ ਕਿਆ ਨਿਕਾਲੋਗੇ, ਮੈਂ ਖੁਦ ਹੀ ਜਸਟਿਨ ਟਰੂਡੋ ਦੇ ਉੱਪਰ ਹੋਰ ਪ੍ਰੈਸ਼ਰ ਪਾਇਆ ਜਾਵੇ ਕਿ ਤੁਸੀਂ ਰਿਜ਼ਾਈਨ ਕਰੋ, ਫਿਰ ਜਿਹੜਾ ਉਹਨਾਂ ਦਾ ਟੌਪਿਕ ਆਫ ਡਿਸਕਸ਼ਨ ਸੀ ਉਹ ਨੈਚੁਰਲੀ ਹੁਣ ਇਸ ਪਾਸੇ ਵੱਲ ਨੂੰ ਹੋ ਗਿਆ ਕਿ ਨਵਾਂ ਲੀਡਰ ਚੁਣਨ ਵਾਸਤੇ ਰੂਲਸ ਨੇ ਉਹ ਕੀ ਹੋਣਗੇ। ਕੱਲ੍ਹ ਸਵੇਰੇ ਵਾਸਤੇ ਜੀ ਆਪਾਂ ਇਕੱਠੇ ਉਦੋਂ ਪ੍ਰੋਗਰਾਮ ਸੈਗਮੈਂਟ ਹੀ ਕਰ ਰਹੇ ਸੀ ਜਦੋਂ ਇਹ ਖਬਰ ਆ ਗਈ ਸੀ ਕਿ ਡੋਮਿਨਿਕ ਲਬਲੋਂਕ ਨੇ ਇਹ ਗੱਲ ਕਹਿ ਦਿੱਤੀ ਹੋਈ ਆ ਕਿ ਉਹ ਪਾਰਟੀ ਦੇ ਅਗਲਾ ਲੀਡਰ ਬਣਨ ਦੇ ਵਾਸਤੇ ਇੱਛੁਕ ਨਹੀਂ ਹਨ, ਵੀ ਉਹ ਕਹਿੰਦੇ ਮੈਨੂੰ ਸਪੋਰਟ ਬੜੀ ਮਿਲੀ, ਮੈਨੂੰ ਸਾਰਿਆਂ ਨੇ ਬੜਾ ਕੁਝ ਕਿਹਾ ਪਰ ਮੈਂ ਲੀਡਰ ਨਹੀਂ ਬਣਨਾ ਚਾਹੁੰਦਾ ਹਾਲ ਦੀ ਘੜੀ। ਹੁਣ ਇਹ ਵੀ ਸੁਣਨ ਨੂੰ ਮਿਲਦਾ ਪਿਆ ਕਿ ਕੁਝ ਐਮ ਪੀ ਲਿਬਰਲ ਐਮ ਪੀ ਉਹਨਾਂ ਨੂੰ ਕਹਿ ਰਹੇ ਨੇ ਭਾਈ ਤੁਸੀਂ ਰੀਕਨਸਿਡਰ ਕਰ ਲਓ, ਵੀ ਤੁਸੀਂ ਦੁਬਾਰਾ ਵਿਚਾਰ ਕਰ ਲਓ, ਤੁਹਾਨੂੰ ਲੀਡਰਸ਼ਿਪ ਚੋਣ ਦੇ ਵਿੱਚ ਹਿੱਸਾ ਲੈ ਲੈਣਾ ਚਾਹੀਦਾ।
ਸੋ ਇੱਥੋਂ ਹੀ ਗੱਲ ਸ਼ੁਰੂ ਕਰਦੇ ਫਿਰ, ਡੋਮਿਨਿਕ ਲੈਬਲਾਂ ਨੇ ਕਾਰਨ ਕੀ ਦੱਸਿਆ ਇਲੈਕਸ਼ਨ ਨਾ ਲੜਨ ਦਾ? ਉਹ ਕਹਿੰਦੇ ਕਿ ਮੇਰੀ ਇਸ ਵੇਲੇ ਜੋ ਰਿਸਪੋਂਸਿਬਿਲਿਟੀ ਹੈ ਕਿ ਮੈਂ ਇਸ ਵੇਲੇ ਅਮਰੀਕਾ ਦਾ ਜਿਹੜਾ ਕਾਊਂਟਰ ਜਿਹੜਾ ਟੈਰਿਫ ਥ੍ਰੈਟ ਆ ਉਹਦੇ ਨਾਲ ਜਿਹੜੀ ਨਜਿੱਠਣ ਦੀ ਜਿਹੜੀ ਸਾਰੀ ਕਾਰਵਾਈ ਆ ਉਹਨੂੰ ਲੀਡ ਕਰ ਰਿਹਾ। ਕਹਿੰਦੇ ਇਹ ਮੇਰਾ ਸੋਲ ਫੋਕਸ ਹੋਣਾ ਚਾਹੀਦਾ ਇਸ ਵੇਲੇ ਕਿ ਬਤੌਰ ਫਾਈਨੈਂਸ ਮਿਨਿਸਟਰ ਜਿਹੜੀ ਮੇਰੀ ਰਿਸਪੋਂਸਿਬਿਲਿਟੀ ਆ ਉੱਤੇ ਮੈਂ ਫੋਕਸ ਕਰਨਾ, ਬੜਾ ਇੰਪੋਰਟੈਂਟ ਕੰਮ ਆ।
ਤੇ ਜਿਹੜੀ ਕੈਨੇਡਾ ਯੂ ਐਸ ਰਿਲੇਸ਼ਨ ਕਮੇਟੀ ਆ ਉਹਦੇ ਮੁਖੀ ਵੀ ਹੁਣ ਉਹੀ ਨੇ,
ਇਹੀ ਨੇ। ਸੋ ਮਾਰਕ ਮਿਲਰ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਇੱਕ ਗੱਲ ਕੱਲ੍ਹ ਉਹਨਾਂ ਨੇ ਪਹਿਲੀ ਸਪਸ਼ਟ ਇਹ ਕੀਤੀ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹਨਾਂ ਦਾ ਵੀ ਨਾਮ ਆਉਣ ਲੱਗ ਪਿਆ ਸੀ। ਦੂਜੀ ਗੱਲ ਉਹਨਾਂ ਨੇ ਡੋਮਿਨਿਕ ਲੈਬਲਾਂ ਦੀ ਸ਼ਲਾਘਾ ਕੀਤੀ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਦੇਸ਼ ਨੂੰ ਅੱਗੇ ਰੱਖਿਆ ਤੇ ਇਹਨਾਂ ਨੇ ਕੈਬਨਿਟ ਪੋਜੀਸ਼ਨ ਬਾਰੇ ਕਹਿੰਦੇ ਉਹਨਾਂ ਨੇ ਜ਼ਿਆਦਾ ਫੋਕਸ ਰੱਖਿਆ ਤੇ ਲੀਡਰਸ਼ਿਪ ਦੀ ਰੇਸ ਵਿੱਚ ਉਹ ਨਹੀਂ ਪਏ। ਕਹਿੰਦੇ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ, ਉਹਨਾਂ ਦਾ ਬਿਲਕੁਲ ਸਹੀ ਫੈਸਲਾ। ਕਾਫੀ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ, ਅਸੀਂ ਵੀ ਇਹਦੇ ਬਾਰੇ ਡਿਸਕਸ਼ਨ ਕਾਫੀ ਸਮੇਂ ਤੋਂ ਕੀ ਮੈਂ ਸੋਮਵਾਰ ਤੋਂ ਹੀ ਅਸੀਂ ਵੀ ਇਹਦੇ ਬਾਰੇ ਡਿਸਕਸ਼ਨ ਕੀਤੀ ਹੈ ਕਿ ਆਮ ਤੌਰ ਤੇ ਰਵਾਇਤ ਇਹ ਹੈ ਕਿ ਜੇਕਰ ਕੋਈ ਕੈਬਨਿਟ ਮੰਤਰੀ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਹੁੰਦਾ ਦੇ ਆਰ ਯੂਜੁਅਲੀ ਆਸਕ ਟੂ ਰਿਕਿਊਜ਼ ਦੈਮਸੈਲਫ ਫਰੋਮ ਦਾ ਕੈਬਨਿਟ।
ਹੁਣ ਤੁਸੀਂ ਕੈਬਨਿਟ ਵਾਲੀ ਜ਼ਿੰਮੇਵਾਰੀ ਛੱਡੋ, ਤੁਸੀਂ ਕੱਲਾ ਲੀਡਰਸ਼ਿਪ ਵਾਲੇ ਪਾਸੇ ਉਹ ਲੀਡਰਸ਼ਿਪ ਰੇਸ ਦੇ ਵਿੱਚ ਆਪਣੀ ਉਸ ਚੋਣ ਵੱਲ ਧਿਆਨ ਦਿਓ,
ਉੱਧਰ ਧਿਆਨ ਦਿਓ ਕਿਉਂਕਿ ਅਦਰਵਾਈਜ਼ ਤੁਸੀਂ ਦੋਨਾਂ ਵਿੱਚੋਂ ਕਿਸੇ ਕੰਮ ਨੂੰ ਵੀ ਜਸਟੀਫਾਈ ਨਹੀਂ ਕਰ ਸਕੋਗੇ, ਜਸਟਿਸ ਨਹੀਂ ਕਰ ਸਕੋਗੇ।
ਤੇ ਦੂਜੀ ਗੱਲ ਇਹ ਵੀ ਮੰਨੀ ਜਾਂਦੀ ਹੈ ਵੀ ਐਜ਼ ਕੈਬਨਿਟ ਮਿਨਿਸਟਰ ਥੋੜਾ ਜਿਹਾ ਉਹਨਾਂ ਨੂੰ ਅਨਡਿਊ ਐਡਵਾਂਟੇਜ ਵੀ ਮਿਲ ਸਕਦਾ,
ਕਨਫਲਿਕਟ ਆਫ ਇੰਟਰਸਟ ਵੀ ਹੋ ਸਕਦਾ, ਅਨਡਿਊ ਐਡਵਾਂਟੇਜ ਵੀ ਹੋ ਸਕਦਾ, ਕਈ ਸਾਰੀਆਂ ਗੱਲਾਂ ਨੇ। ਹੁਣ ਇਹਦੇ ਵਿੱਚ ਸੋ ਡੋਮਿਨਿਕ ਲੈਬਲਾਂ ਦਾ ਇੱਦਾਂ ਕਹਿ ਕੇ ਛੱਡ ਦੇਣਾ ਰੇਸ ਨੂੰ, ਕੀ ਇਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹ ਫਿਰ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਨਹੀਂ ਹੋਣਗੇ? ਕਿਉਂਕਿ ਇਹ ਜਿਹੜੀ ਚੀਜ਼ ਆ, ਸੋ ਦੇਖੋ ਲੀਡਰਸ਼ਿਪ ਨਾਲ ਸੰਬੰਧਿਤ ਜਿੰਨੇ ਵੀ ਰੂਲਸ ਨੇ ਉਹ ਲਿਬਰਲ ਪਾਰਟੀ ਦੀ ਨੈਸ਼ਨਲ ਬੋਰਡ ਨੇ ਨਿਰਧਾਰਿਤ ਕਰਨੇ ਨੇ, ਜਿਹਨਾਂ ਦੀ ਅੱਜ ਮੀਟਿੰਗ ਹੋ ਰਹੀ ਹੈ। ਪਰ ਇਹ ਜਿਹੜੀ ਗੱਲ ਆ ਕਿ ਕੈਬਨਿਟ ਮੰਤਰੀ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਹੋ ਸਕਦਾ ਕਿ ਨਹੀਂ, ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮੈਰੀ ਐਂਗ ਨੇ ਕੱਲ੍ਹ ਦੱਸਿਆ ਕਿ ਇਹ ਚੀਜ਼ ਜਸਟਿਨ ਟਰੂਡੋ ਡਿਸਾਈਡ ਕਰਨਗੇ ਕਿ ਉਹਨਾਂ ਦੀ ਕੈਬਨਿਟ ਵਿੱਚ ਰਹਿੰਦਿਆਂ ਹੋਇਆ ਤੁਸੀਂ ਲੀਡਰਸ਼ਿਪ ਇਲੈਕਸ਼ਨ ਕੰਟੈਸਟ ਕਰ ਸਕਦੇ ਹੋ ਕਿ ਨਹੀਂ।
ਸੋ ਅਜੇ ਵੀ ਪ੍ਰਧਾਨ ਮੰਤਰੀ ਤੇ
ਉਹੀ ਨੇ
ਜੀ।
ਹੁਣ ਇਹਦੇ ਨਾਲ ਇਹ ਵੀ ਗੱਲ ਜੋੜ ਲਓ ਕਿ ਜਿਹੜੇ ਸਾਡੇ ਸਾਬਕਾ ਲੇਬਰ ਮਿਨਿਸਟਰ ਤੇ ਹੁਣ ਇੰਪਲੋਇਮੈਂਟ ਤੇ ਵਰਕਫੋਰਸ ਡਿਵੈਲਪਮੈਂਟ ਮਿਨਿਸਟਰ ਸਟੀਵਨ ਮੈਕਿਨਨ, 20 ਦਸੰਬਰ ਵਾਲੇ ਰੀਸ਼ਫਲ ਦੇ ਵਿੱਚ ਉਹਨਾਂ ਦਾ ਪੋਰਟਫੋਲੀਓ ਚੇਂਜ ਹੋਇਆ ਥੋੜਾ ਜਿਹਾ। ਸੋ ਸਟੀਵਨ ਮੈਕਿਨਨ ਨੇ ਵੀ ਕੱਲ ਕਹਿ ਦਿੱਤਾ ਕਿ ਹੀ ਇਜ਼ ਇੰਟਰਸਟਿਡ ਇਨ ਦਾ ਲੀਡਰਸ਼ਿਪ ਰੇਸ।
ਜੋਨਾਥਨ ਵਿਲਕਿਨਸਨ ਵੀ ਕਹਿ ਰਹੇ ਨੇ,
ਇਹਦੇ ਵਿੱਚ ਸਟੀਵਨ ਮੈਕਿਨਨ ਨੇ ਜਿਹੜੀ ਗੱਲ ਕਹੀ ਨਾਲ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਜੇ ਇਹ ਨੌਬਤ ਆਉਂਦੀ ਹੈ ਮੈਂ ਕੈਬਨਿਟ ਪੋਰਟਫੋਲੀਓ ਛੱਡਣ ਨੂੰ ਤਿਆਰ ਹਾਂ ਲੀਡਰਸ਼ਿਪ ਇਲੈਕਸ਼ਨ ਲੜਨ ਲਈ।
ਸੋ ਜਿਹੜੀ ਸਟੀਵਨ ਮੈਕਿਨਨ ਨੇ ਗੱਲ ਕਹੀ ਉਹ ਬਿਲਕੁਲ ਉਲਟ ਹੈ ਫਰੋਮ ਵਾਟ ਡੋਮਿਨਿਕ ਲੈਬਲਾਂ ਸੈਡ।
ਸੋ ਹੁਣ ਸਾਰੀਆਂ ਨਜ਼ਰਾਂ ਜਸਟਿਨ ਟਰੂਡੋ ਵੱਲ ਵੀ ਨੇ ਕਿ ਉਹ ਕੀ ਫੈਸਲਾ ਕਰਦੇ ਨੇ, ਕਿਉਂਕਿ ਜੇ ਉਹ ਕਹਿ ਦੇਣ ਕਿ ਕੈਬਨਿਟ ਵਿੱਚੋਂ ਲਾਂਭੇ ਹੋਣਾ ਪੈਣਾ ਤੇ ਫਿਰ ਕੀ ਇਹਦਾ ਮਤਲਬ ਇਹ ਹੋਗਾ ਕਿ ਮੈਲਨੀ ਜੋਲੀ, ਕਿਉਂਕਿ ਉਹ ਵੀ ਤਾਂ ਇਸ ਫਾਈਲ ਨੂੰ ਲੀਡ ਕਰ ਰਹੇ ਨੇ ਨਾ, ਨਾਲੇ ਫੋਰਨ ਅਫੇਅਰਸ ਮਿਨਿਸਟਰ ਨੇ, ਉਹਨਾਂ ਨੇ ਵੀ ਕੱਲ ਇਹਦੇ ਬਾਰੇ ਕਮੈਂਟ ਕੀਤਾ, ਰਿਪੋਰਟਰਸ ਨੇ ਉਹਨਾਂ ਨੂੰ ਪੁੱਛਿਆ, ਕਿਉਂਕਿ ਜਦੋਂ ਸਾਰੇ ਇਹ ਉਸ ਕੌਕਸ ਮੀਟਿੰਗ ਵਿੱਚ ਜਾ ਰਹੇ ਸੀ, ਰਿਪੋਰਟਰਸ ਰੋਕ ਰੋਕ ਕੇ ਇਹਨਾਂ ਨੂੰ ਸਵਾਲ ਪੁੱਛ ਰਹੇ ਸੀ। ਸੋ ਪੁੱਛਿਆ ਗਿਆ ਵੀ ਡੋਮਿਨਿਕ ਲੈਬਲਾਂ ਨੇ ਤਾਂ ਇਹ ਕਿਹਾ ਕਿ ਉਹਨਾਂ ਨੇ ਜੀ ਅਮਰੀਕਾ ਉੱਤੇ ਫੋਕਸ ਕਰਨਾ ਤਾਂ ਕਰਕੇ ਉਹ ਲੀਡਰਸ਼ਿਪ ਵਿੱਚ ਨਹੀਂ ਸ਼ਾਮਲ ਹੋ ਰਹੇ, ਤੁਹਾਡਾ ਵੀ ਨਾਮ ਆਉਂਦਾ ਕਿ ਤੁਸੀਂ ਵੀ ਇੰਟਰਸਟਿਡ ਹੋ, ਪਰ ਤੁਸੀਂ ਫੋਰਨ ਅਫੇਅਰਸ ਮਿਨਿਸਟਰ ਵੀ ਹੋ ਤੇ ਨਾਲ ਤੁਸੀਂ ਵੀ ਮਾਰਾ ਲਾਗੂ ਜਾਇਆ ਕਰਦੇ ਹੋ, ਵੀ ਤੁਸੀਂ ਦੱਸੋ ਕਿ ਤੁਸੀਂ ਦੋਨਾਂ ਵਿੱਚੋਂ ਕਿਹੜੀ ਚੀਜ਼ ਨੂੰ ਚੂਜ਼ ਕਰੋਗੇ। ਉਹਨਾਂ ਨੇ ਫਿਰ ਕੀ ਕਿਹਾ, ਕਹਿੰਦੇ ਕਿ ਹਾਂ, ਕਹਿੰਦੇ ਜਿਹੜੀ ਰਿਗਾਰਡਿੰਗ ਮਾਈ ਰਿਫਲੈਕਸ਼ਨ, ਕਹਿੰਦੇ ਮੈਨੂੰ ਆਈ ਵੈਰੀ ਮੱਚ ਨੋ ਦੈਟ ਆਈ ਐਮ ਦ ਫੋਰਨ ਅਫੇਅਰਸ ਮਿਨਿਸਟਰ ਵੈਨ ਡੀਲਿੰਗ ਵਿਦ ਯੂ ਐਸ ਐਡਮਿਨਿਸਟ੍ਰੇਸ਼ਨ, ਫਿਰ ਓਕੇ ਕਹਿੰਦੇ ਦ ਇਨਕਮਿੰਗ ਵਨ, ਮੌਜੂਦਾ ਵਾਲੀ ਨਹੀਂ, ਕਹਿੰਦੇ ਇਟਸ ਨਾਟ ਵੈਰੀ ਈਜ਼ੀ, ਇਟਸ ਵੈਰੀ ਡਿਫਿਕਲਟ ਰਾਈਟ ਨਾਓ, ਵੀ ਇਸ ਵੇਲੇ ਬੜੀ ਪੇਚੀਦਾ ਸਿਚੁਏਸ਼ਨ ਬਣੀ ਹੋਈ ਹੈ, ਮੇਰਾ ਪੋਰਟਫੋਲੀਓ ਬੜਾ ਇੰਪੋਰਟੈਂਟ ਹੈ, ਕਹਿੰਦੇ ਦੈਟਸ ਵਾਈ ਆਈ ਵਿਲ ਕੰਟੀਨਿਊ ਮਾਈ ਰਿਫਲੈਕਸ਼ਨ, ਕਿ ਮੈਂ ਸੋਚਣਾ ਜਾਰੀ ਰੱਖਾਂਗੀ। ਸੋ ਡੋਮਿਨਿਕ ਲੈਬਲਾਂ ਨੇ ਕੀ ਕਿਹਾ ਕਿ ਫੋਕਸ ਕਰਨਾ ਕੈਬਨਿਟ ਤੇ, ਲੀਡਰਸ਼ਿਪ ਇਲੈਕਸ਼ਨ ਨਹੀਂ ਲੜਨਾ। ਸਟੀਵਨ ਮੈਕਿਨਨ ਨੇ ਕਿਹਾ ਕਿ ਜੇ ਕੈਬਨਿਟ ਛੱਡਣੀ ਵੀ ਪਈ ਤਾਂ ਵੀ ਛੱਡ ਦਊਗਾ ਤੇ ਮੈਂ ਲੀਡਰਸ਼ਿਪ ਇਲੈਕਸ਼ਨ ਜ਼ਰੂਰ ਲੜੂੰਗਾ। ਮੈਲਨੀ ਜੋਲੀ ਵਿੱਚ ਵਿਚਾਲੇ ਨੇ ਕਿ ਉਹ ਕਹਿੰਦੇ ਵੀ ਮੈਂ ਸੋਚਣਾ ਜਾਰੀ ਰੱਖਾਂਗੀ। ਸੋ ਜਸਟਿਨ ਟਰੂਡੋ ਕੀ ਡਿਸਾਈਡ ਕਰਦੇ ਨੇ ਬੜਾ ਇੰਪੋਰਟੈਂਟ ਹੋਏਗਾ।
ਅੱਜ ਜਿਹੜੀ ਵਾਸਤੇ ਜੋ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਹੁਣ ਡਿਸਕਸ਼ਨ ਇਹੀ ਹੋ ਰਹੀ ਹੈ ਨਾ ਵੀ ਰੂਲਸ ਹੋਣਗੇ ਕੀ, ਤੇ ਸਾਰੀ ਦੇਖੋ ਇਹ ਤਾਰ ਇੱਥੇ ਆ ਕੇ ਜੁੜਦੀ ਆ। ਲਾਈਕ ਯੂ ਮੈਂਸ਼ਨਡ ਕਿ ਜਿਹੜੇ ਰੂਲਸ ਨੇ ਇਹ ਇੰਟਰਨਲ ਪਾਰਟੀ ਦੇ ਆਪਣੇ ਰੂਲਸ ਨੇ। ਜਸਟਿਨ ਟਰੂਡੋ ਜੇ ਕਹਿ ਵੀ ਦਿੰਦੇ ਨੇ ਠੀਕ ਆ ਕੈਬਨਿਟ ਚ ਰਹਿੰਦੇ ਹੋਏ ਤੁਸੀਂ ਲੀਡਰਸ਼ਿਪ ਚੋਣ ਲੜ ਲਓ, ਤਾਂ ਉਹਦੇ ਵਿੱਚ ਕੋਈ ਇਹ ਨਹੀਂ ਹੈ ਵੀ ਕਿਸੇ ਫਿਰ ਤਾਂ ਵਾਸੂ ਜੀ ਜਿਹੜੇ ਕੁਝ ਪ੍ਰੋਮੀਨੈਂਟ ਨਾਮ ਫਰੋਮ ਵਿਦਇਨ ਦਾ ਪਾਰਟੀ ਇਸ ਵੇਲੇ ਸਾਹਮਣੇ ਆ ਰਹੇ ਨੇ ਉਹ ਸਾਰੇ ਕੈਬਨਿਟ ਮੰਤਰੀ ਨੇ, ਫ੍ਰਾਂਸੁਆ ਫਿਲਿਪ ਸ਼ੈਂਪੇਨ, ਅਨੀਤਾ ਆਨੰਦ ਐਂਡ ਦ ਨੇਮਸ ਦੈਟ ਵੀ ਜਸਟ ਡਿਸਕਸਡ, ਜਿਹੜੇ ਹਾਂ ਬਾਹਰਲੇ ਨਾਮ ਨੇ
ਦੈਟ ਇਜ਼ ਗੋਇੰਗ ਟੂ ਬੀ ਬਿਟਵੀਨ ਮਾਰਕ ਕਾਰਨੀ ਐਂਡ ਕ੍ਰਿਸਟੀਆ ਫ੍ਰੀਲੈਂਡ, ਕਿਉਂਕਿ ਕ੍ਰਿਸਟੀਆ ਫ੍ਰੀਲੈਂਡ ਹੁਣ ਕੈਬਨਿਟ ਵਿੱਚ ਨਹੀਂ ਹੈਗੇ
ਐਂਡ ਕ੍ਰਿਸਟੀ ਕਲਾਰਕ ਐਜ਼ ਵੈਲ, ਚਲੋ ਹਨਾ ਉਹ ਆਊਟਸਾਈਡਰ ਹੋ ਗਏ ਜਿਹੜੇ ਕਿ, ਐਂਡ ਸੋ ਇਜ਼ ਮਾਰਕ ਕਾਰਨੀ। ਫਿਰ ਜਾਂ ਇਹ ਕਹਿ ਲਓ ਕਿ ਜਿਹੜੇ ਇਨਸਾਈਡਰ ਹਾਈ ਪ੍ਰੋਫਾਈਲ ਇਨਸਾਈਡਰ ਜਿਹਨਾਂ ਦੀ ਨੇਮ ਰੈਕਗਨੀਸ਼ਨ ਵੀ ਹੈਗੀ ਆ, ਕਿ ਫਿਰ ਸਿਰਫ ਤੇ ਸਿਰਫ ਉਹ ਕ੍ਰਿਸਟੀਆ ਫ੍ਰੀਲੈਂਡ ਹੀ ਰਹਿ ਜਾਣਗੇ ਜਿਹੜੇ ਕਿ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣਗੇ, ਕਿਉਂਕਿ ਬਾਕੀ ਜਿਹੜੇ ਉਹਨਾਂ ਦੇ ਕੰਪੈਟੀਟਰਸ ਹੋਣਗੇ ਉਹ ਸਾਰੇ ਆਊਟਸਾਈਡਰ ਹੋਣਗੇ। ਸੋ ਇਹ ਗੱਲ ਦੇਖਣ ਵਾਲੀ ਹੈ, ਸੋ ਦੇਖਦੇ ਹਾਂ ਉਹਦੇ 'ਚ ਕੀ ਡਿਸੀਜਨ ਹੁੰਦਾ। ਦੂਜੀ ਚੀਜ਼ ਵਾਸੂ ਜੀ, ਕੱਲ੍ਹ ਦੀ ਜਿਹੜੀ ਇਹ ਮੀਟਿੰਗ ਹੋਈ, ਅਸੀਂ ਪਰਸੋਂ ਗੱਲ ਕੀਤੀ ਸੀ ਇਹ ਕਿ ਜਿਹੜੇ ਲਿਬਰਲ ਪਾਰਟੀ ਦੇ ਲੀਡਰਸ਼ਿਪ ਦੇ ਰੂਲਸ ਨੇ ਉਹਨਾਂ ਰੂਲਸ ਦੇ ਵਿੱਚ ਇਹ ਕਲੀਅਰ ਨਹੀਂ, ਇਹ ਤੁਹਾਡਾ ਸਿਟੀਜ਼ਨ ਹੋਣਾ ਜ਼ਰੂਰੀ ਨਹੀਂ ਹੈ, ਕੈਨੇਡੀਅਨ ਸਿਟੀਜ਼ਨ ਔਰ ਈਵਨ ਪਰਮਾਨੈਂਟ ਰੈਜ਼ੀਡੈਂਟ ਵੀ ਹੋਣਾ ਤੁਹਾਡਾ ਜ਼ਰੂਰੀ ਨਹੀਂ ਜੇ ਤੁਸੀਂ ਪਾਰਟੀ ਦੇ ਇੰਟਰਨਲ ਇਲੈਕਸ਼ਨਸ ਦੇ ਵਿੱਚ ਕਿਸ ਵੋਟ ਪਾਉਣੀ ਹੈ, ਜਿਹਦੇ ਵਿੱਚ ਜਦੋਂ ਕਿਸੇ ਕੈਂਡੀਡੇਟਸ ਦੀਆਂ ਨੋਮੀਨੇਸ਼ਨਸ ਹੁੰਦੀਆਂ ਨੇ ਕਿਸੇ ਰਾਈਡਿੰਗ ਦੇ ਵਿੱਚ ਉਹ, ਜਾਂ ਫਿਰ ਜਿਹੜੀ ਲੀਡਰਸ਼ਿਪ ਰੇਸ ਹੁੰਦੀ ਹੈ ਉਹ। ਸੋ ਲਿਬਰਲ ਪਾਰਟੀ ਦੇ ਰੂਲਸ ਮੁਤਾਬਕ ਤੁਸੀਂ ਭਾਵੇਂ ਕੈਨੇਡਾ ਦੇ ਵਿੱਚ ਸਟੂਡੈਂਟ ਵਜੋਂ ਮੌਜੂਦ ਹੋ, ਭਾਵੇਂ ਤੁਸੀਂ ਟੈਂਪਰੇਰੀ ਵਰਕਰ ਵਾਲੇ ਵੀਜ਼ਾ 'ਤੇ ਹੋ,
ਇਫ ਯੂ ਆਰਡੀਨਰੀਲੀ ਰਿਜ਼ਾਈਡ ਵਿਦਇਨ ਕੈਨੇਡਾ,
ਆਰਡੀਨਰੀਲੀ ਰਿਜ਼ਾਈਡ ਵਿਦਇਨ ਕੈਨੇਡਾ ਇਰਰਿਸਪੈਕਟਿਵ ਆਫ ਵਟ ਯੂਅਰ ਸਿਟੀਜ਼ਨਸ਼ਿਪ ਸਟੈਟਸ ਇਜ਼, ਤੁਸੀਂ ਵੋਟ ਪਾ ਸਕਦੇ ਹੋ। ਸੋ ਸਿਟੀਜ਼ਨ ਵੀ, ਪਰਮਾਨੈਂਟ ਰੈਜ਼ੀਡੈਂਟ ਵੀ, ਇੰਟਰਨੈਸ਼ਨਲ ਸਟੂਡੈਂਟ ਵੀ, ਵਰਕ ਪਰਮਿਟ ਵਾਲਾ ਵੀ ਲਿਬਰਲ ਪਾਰਟੀ ਦੀ ਇਸ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾ ਸਕਦਾ ਐਜ਼ ਆਫ ਦ ਰੂਲਸ ਦੈਟ ਆਰ ਨਾਓ। ਅਤੇ ਉਮਰ ਜੀ ਤੁਹਾਡੀ 14 ਸਾਲ ਤੋਂ ਉੱਪਰ ਹੈ ਤਾਂ ਵੀ ਤੁਸੀਂ ਵੋਟ ਪਾ ਸਕਦੇ ਹੋ।
ਬਸ ਤੁਸੀਂ ਪਾਰਟੀ ਦੇ 41 ਦਿਨ ਪੁਰਾਣੇ ਮੈਂਬਰ ਹੋਣੇ ਚਾਹੀਦੇ ਬਸ।
ਅੱਛਾ, ਹੁਣ ਸਮੱਸਿਆ ਇਹਦੇ 'ਚ ਕੀ ਆ ਕਿ ਲਿਬਰਲ ਪਾਰਟੀ ਦਾ ਜਿਹੜਾ ਹੁਣ ਲੀਡਰ ਚੁਣਿਆ ਜਾ, ਦੋ ਸਮੱਸਿਆਵਾਂ ਨੇ। ਪਹਿਲੀ ਗੱਲ ਤਾਂ ਇਹ, ਕਿਉਂਕਿ ਜਿਹੜਾ ਦਾਇਰਾ ਇੰਨਾ ਵੱਡਾ ਕਿ ਲੀਡਰਸ਼ਿਪ ਚੋਣ ਦੇ ਵਿੱਚ ਵੋਟ ਕੌਣ ਪਾ ਸਕਦਾ, ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ NSI ਕੋਪ ਦੀ ਰਿਪੋਰਟ ਜਿਹਦੇ ਬਾਰੇ ਆਪਾਂ ਪਰਸੋਂ ਜ਼ਿਕਰ ਕੀਤਾ, ਪਹਿਲਾਂ ਵੀ ਚਰਚਾ ਕਰਦੇ ਆਏ ਹਾਂ, ਉਹਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਸੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ ਉਹਨਾਂ ਨੇ ਪਹਿਲਾਂ, ਜਾਂ ਫੋਰਨ ਮੁਲਕਾਂ ਨੇ ਆਪਣਾ ਰਸੂਖ ਵਰਤਦੇ ਹੋਏ ਪਹਿਲਾਂ ਪਾਰਟੀ ਦੀਆਂ ਲੀਡਰਸ਼ਿਪ ਚੋਣਾਂ ਦੇ ਵਿੱਚ ਇੰਟਰਫੇਅਰ ਕੀਤਾ ਹੈ, ਉਹਨਾਂ ਨੂੰ ਇਨਫਲੂਐਂਸ ਕੀਤਾ ਹੈ, ਕਰਨ ਦੀ ਕੋਸ਼ਿਸ਼ ਕੀਤੀ ਆ, ਵੀ ਫਿਰ ਉਹ ਬੂਹਾ 'ਤੇ ਅਜੇ ਵੀ ਖੁੱਲ੍ਹਾ ਜੇ ਲਿਬਰਲ ਪਾਰਟੀ ਦੇ ਇਹੀ ਰੂਲਸ ਬਣੇ ਰਹਿੰਦੇ ਨੇ।
ਕਿਉਂਕਿ ਜਿਹੜੇ ਟੈਂਪਰਰੀ ਰੈਜ਼ੀਡੈਂਟਸ ਨੇ ਉਹਨਾਂ ਦੇ ਕੋਲ ਫੋਰਨ ਮੁਲਕਾਂ ਦੇ ਪਾਸਪੋਰਟਸ ਨੇ,
ਕਰੈਕਟ,
ਤੇ ਉਹ ਸਿਟੀਜ਼ਨ ਅਜੇ ਵੀ ਕਿਸੇ ਵਿਦੇਸ਼ੀ ਮੁਲਕ 'ਤੇ ਨੇ
ਜੀ,
ਤੇ ਉਹ ਜਿਹੜੇ ਵਿਦੇਸ਼ੀ ਮੁਲਕ ਨੇ ਉਹਨਾਂ ਦੀਆਂ ਐਮਬੈਸੀਜ਼ ਦੇ ਕੋਲ, ਉਹਨਾਂ ਦੀਆਂ ਕੌਂਸਲੇਟਸ ਦੇ ਕੋਲ ਇਹ ਬੜੀ ਵੱਡੀ ਇੱਕ ਪਾਵਰ ਆ ਕਿ ਉਹਨਾਂ ਨੂੰ ਡਰਾ ਸਕਦੇ ਨੇ, ਉਹਨਾਂ ਨੂੰ ਇਨਫਲੂਐਂਸ ਕਰ ਸਕਦੇ ਨੇ,
ਕਰੈਕਟ। ਸੋ ਉਹਨਾਂ ਨੂੰ ਇਨਫਲੂਐਂਸ ਕਰਨਾ ਕਿਤੇ ਜ਼ਿਆਦਾ ਆਸਾਨ ਆ
ਜੀ।
ਸੋ ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਵੀ ਹੈ ਵਾਸੂ ਜੀ, ਵੀ ਹੁਣ ਜਿਹੜਾ ਵੀ ਕੋਈ ਵਿਅਕਤੀ ਲਿਬਰਲ ਪਾਰਟੀ ਦਾ ਲੀਡਰ ਚੁਣਿਆ ਜਾਂਦਾ, ਉਸਨੇ ਭਾਵੇਂ ਉਹ ਹੁਣ, ਇਹ ਤਾਂ ਬਾਅਦ ਦੀ ਗੱਲ ਹੈ ਵੀ ਕਿੰਨੇ ਦਿਨਾਂ ਵਾਸਤੇ ਉਹ ਪ੍ਰਾਈਮ ਮਿਨਿਸਟਰ ਰਹਿੰਦਾ, ਉਹਨੇ ਮੁਲਕ ਦਾ ਪ੍ਰਧਾਨ ਮੰਤਰੀ ਵੀ ਬਣ ਜਾਣਾ ਹੈ।
ਸੋ ਪਹਿਲਾਂ ਕੁਝ ਦਿਨਾਂ ਲਈ ਸਹੀ,
ਭਾਵੇਂ ਕੁਝ ਦਿਨਾਂ ਲਈ
ਬਣਦਾ ਜਾਣਾ,
ਬਣਦੇ ਜਾਣਾ। ਉਹ ਨਾਇਕ ਫਿਲਮ ਦੇ ਵਿੱਚ ਇੱਕ ਦਿਨ ਲਈ ਸੀਐਮ ਬਣਿਆ ਸੀ ਅਨਿਲ ਕਪੂਰ, ਦੇਖੋ ਕੀ ਕੁਝ
ਕਰਦਾ, ਮਸ਼ਹੂਰ ਹੋ ਗਿਆ ਸੈਟ ਮੈਕਸ ਤੇ, ਰੋਜ਼ ਹੀ ਹੁੰਦਾ।
ਬਟ ਸੋ ਜਿਹੜੇ ਦ ਸਟੇਕਸ ਆਰ ਮਚ ਹਾਇਰ, ਸਟੇਕਸ ਆਰ ਆਲਵੇਜ਼ ਹਾਇਰ। ਕਿਸੇ ਮੇਜਰ ਪਾਰਟੀ ਦਾ ਲੀਡਰ ਵੀ ਜਦੋਂ ਕਿਸੇ ਨੇ ਚੁਣਿਆ ਜਾਣਾ, ਉਹਦੇ ਵਿੱਚ ਵੀ ਜਿਹੜਾ ਪ੍ਰੋਸੈਸ ਆ ਉਹ ਬੜਾ ਵਾਟਰ ਟਾਈਟ ਹੋਣਾ ਚਾਹੀਦਾ, ਪਰ ਵਾਟਰ ਟਾਈਟ ਪ੍ਰੋਸੈਸਿਸ ਨਹੀਂ ਰਹੇ ਹਨ ਹੁਣ। ਤੇ ਐਤਕੀ ਜਿਹੜਾ ਲੀਡਰ ਬਣਦਾ ਉਹਨੇ ਤੇ ਬਾਈ ਐਕਸਟੈਂਸ਼ਨ ਪ੍ਰਧਾਨ ਮੰਤਰੀ ਬਣਨਾ, ਨੋ ਮੈਟਰ ਫੋਰ ਹਾਊ ਵਟ ਡਿਊਰੇਸ਼ਨ।
ਐਂਡ ਜਿੰਨੀਆਂ ਇਹ ਰਿਪੋਰਟਸ ਵਗੈਰਾ ਆਈਆਂ, ਜਿਹੜੀ ਇਨਕੁਆਇਰੀ ਹੋਈ NSI ਕੋਪ ਦੀ ਰਿਪੋਰਟ ਆਈ, ਉਸ ਤੋਂ ਬਾਅਦ ਜਿਹੜੀ ਪਹਿਲੀ ਵੱਡੀ ਲੀਡਰਸ਼ਿਪ ਕੈਂਪੇਨ ਹੋਣ ਜਾ ਰਹੀ ਹੈ ਉਹ ਲਿਬਰਲਸ ਦੀ ਹੈ।
ਯੂ ਆਰ ਰਾਈਟ। ਸੋ ਹੁਣ ਵਾਸੂ ਜੀ, ਲਿਬਰਲ MP ਵੀ ਇਸ ਚੀਜ਼ ਦੀ ਮੰਗ ਕਰ ਰਹੇ ਨੇ, ਕਈ ਔਨ ਦਾ ਰੈਕਰਡ ਆ ਕੇ ਪਬਲਿਕਲੀ ਇਹ ਗੱਲ ਕਹਿ ਰਹੇ ਨੇ ਕਿ ਲਿਬਰਲ ਪਾਰਟੀ ਨੂੰ ਆਪਣੇ ਲੀਡਰਸ਼ਿਪ ਰੇਸ ਦੇ ਰੂਲਸ ਦੇ ਵਿੱਚ ਇਹ ਤਬਦੀਲੀ ਕਰਨੀ ਚਾਹੀਦੀ ਆ, ਕਿ ਸਿਰਫ ਇੱਦਾਂ ਨਹੀਂ ਹੈ ਵੀ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਕੈਨੇਡਾ ਦੇ ਵੀ ਉਹ ਵੀ ਵੋਟ ਆ ਕੇ ਪਾ ਜਾਣ, ਸਾਨੂੰ ਇਹਦੇ ਵਿੱਚ ਹੋਰ ਜ਼ਿਆਦਾ ਐਫੀਸ਼ੀਐਂਸੀ, ਹੋਰ ਜ਼ਿਆਦਾ ਇਹਨੂੰ ਪੁਖਤਾ ਕਰਨਾ ਪਏਗਾ ਪ੍ਰੋਸੈਸ ਨੂੰ। ਸੋ ਉਹ ਵੀ ਗੱਲ ਚੱਲ ਰਹੀ ਆ ਹੁਣ। ਇਸੇ ਕਰਕੇ ਦੇਖੋ, ਇੱਕ ਤਾਂ ਆਹ ਵਾਲਾ ਪਹਿਲੂ, ਦੂਜਾ ਪਹਿਲੂ ਕਿ ਕੀ ਤੁਹਾਡਾ ਕੈਬਨਿਟ ਮੰਤਰੀ ਹੋਣਾ ਜ਼ਰੂਰੀ ਹੈ ਜੇ ਤੁਸੀਂ ਲੀਡਰਸ਼ਿਪ ਰੇਸ ਲੜਨੀ ਹੈ, ਜਾਂ ਤੁਸੀਂ ਕੀ ਤੁਹਾਡਾ ਕੈਬਨਿਟ ਤੋਂ ਅਸਤੀਫਾ ਦੇਣਾ ਜ਼ਰੂਰੀ ਹੈ। ਦਿਸ ਇਜ਼ ਦ ਰੀਜ਼ਨ, ਸਾਰੇ ਇਹੀ ਗੱਲ ਕਹੀ ਜਾਂਦੇ ਨੇ, ਕਹੀ ਜਾਣੇ ਕਹਿੰਦੇ ਰੂਲਸ ਦੀ ਵੇਟ ਕਰ ਲਈਏ ਕਿ ਰੂਲਸ ਕੀ ਹੋਣਗੇ, ਉਸ ਤੋਂ ਬਾਅਦ ਫਿਰ ਇਸ ਗੱਲ ਦੀ ਕਲੈਰਿਟੀ ਆਏਗੀ ਕਿ ਫਰੋਮ ਵਿਦਇਨ ਦ ਪਾਰਟੀ, ਫਰੋਮ ਵਿਦਇਨ ਦ ਕਰੰਟ ਕੈਬਨਿਟ, ਕਿਹੜੇ ਕਿਹੜੇ ਉਮੀਦਵਾਰ ਨੇ ਜਿਹੜੇ ਕਿ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣਗੇ। ਸੋ ਅੱਜ ਜਿਹੜੀ ਸ਼ਾਮ ਨੂੰ ਲੇਟ ਇਨ ਦ ਨਾਈਟ ਮੀਟਿੰਗ ਹੋਣੀ ਹੈ, ਲੇਟ ਇਨ ਦੀ ਈਵਨਿੰਗ, ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਸਟਿਨ ਟਰੂਡੋ ਵੀ ਟੈਲੀਫੋਨ ਲਾਈਨ ਰਾਹੀਂ ਮੌਜੂਦ ਰਹਿਣਗੇ। ਹਾਲ ਦੀ ਘੜੀ ਸੁਣਨ ਨੂੰ ਇਹ ਮਿਲਦਾ ਪਿਆ ਕਿ ਟਰੂਡੋ ਐਸ ਸੱਚ ਕਿਸੇ ਨੂੰ ਐਂਡੋਰਸ ਕਰਨ ਦੀ ਤਾਕ ਵਿੱਚ ਨਹੀਂ ਹੈਗੇ, ਹੀ ਇਜ਼ ਗੋਇੰਗ ਟੂ ਰਿਮੇਨ ਨਿਊਟਰਲ, ਪਰ ਜਸਟਿਨ ਟਰੂਡੋ ਦੇ ਉੱਪਰ ਇਸ ਕਰਕੇ ਸਾਰਿਆਂ ਦੀਆਂ ਨਜ਼ਰਾਂ ਜ਼ਰੂਰ ਰਹਿਣਗੀਆਂ ਕਿ ਉਹ ਇਸ ਬਾਰੇ ਆਪਣਾ ਕੀ ਸਟੈਂਸ ਲੈਂਦੇ ਨੇ ਕਿ ਉਹਨਾਂ ਦੀ ਮੌਜੂਦਾ ਕੈਬਨਿਟ ਦੇ ਵਿੱਚੋਂ ਕੀ ਕੋਈ ਕੈਬਨਿਟ ਮੰਤਰੀ ਰਹਿੰਦਾ ਹੋਇਆ ਲੀਡਰਸ਼ਿਪ ਚੋਣ ਲੜ ਸਕਦਾ ਕਿ ਨਹੀਂ।
ਕੋਈ ਚਾਹੇਗਾ ਹੀ ਨਹੀਂ ਕਿ ਜਸਟਿਨ ਟਰੂਡੋ ਉਹਨਾਂ ਨੂੰ ਐਂਡੋਰਸ ਕਰਨ, ਖੁੱਲ ਕੇ ਜਸਟਿਨ ਟਰੂਡੋ ਨੂੰ ਅਟੈਕ ਹੀ ਕਰਨਾ ਸ਼ੁਰੂ ਕਰ ਦੇਣ, ਭਾਵੇਂ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਹੀ ਕੋਈ ਹੋਵੇ।
ਜੀ ਜੀ ਜੀ।
ਸੋ ਕਿਉਂਕਿ ਜਸਟਿਨ ਟਰੂਡੋ ਦੀ ਜਿੰਨੀ ਤੁਸੀਂ ਮੁਖਾਲਫਤ ਕਰੋਗੇ ਉਨਾ ਤੁਹਾਡੀ ਪਾਪੂਲੈਰਿਟੀ ਵਧਣ ਦੇ ਆਸਾਰ ਨੇ। ਇਸ ਵੇਲੇ ਜਸਟਿਨ ਟਰੂਡੋ ਇਸ ਕਦਰ ਅਨਪੋਪੂਲਰ ਹੋ ਚੁੱਕੇ ਨੇ ਵਿਦ ਇਨ ਦਾ ਪਾਰਟੀ ਸਰਕਲ।
ਜੀ ਜੀ।
ਸੋ ਇੰਡੋਰਸ ਜੇ ਉਹ ਕਿਸੇ ਨੂੰ ਕਰਦੇ ਨੇ ਉਹ ਤਾਂ ਫਿਰ ਉਹਦਾ ਬੇੜਾ ਬਹਿ ਜਾਣਾ,
ਉਹ ਆਸ਼ੀਰਵਾਦ ਨਹੀਂ ਉਹ ਸਰਾਪ ਹੋ ਜਾਣਾ।
ਕਿਉਂਕਿ ਤੁਸੀਂ ਦੇਖੋ ਨਾ ਪਾਰਟੀ ਵਾਲੇ ਉਹਨਾਂ ਨੂੰ ਕਿੰਨਾ ਜ਼ਿਆਦਾ ਇਹ ਗੱਲ ਉਹਨਾਂ ਨੂੰ ਅਹਿਸਾਸ ਹੋਇਆ ਹੋਏਗਾ ਕਿ ਸਾਨੂੰ ਜਸਟਿਨ ਟਰੂਡੋ ਨੂੰ ਲਾਂਬੇ ਕਰਨਾ ਹੀ ਪੈਣਾ, ਸੋ ਕਲੋਜ਼ ਟੂ ਦਾ ਨੈਕਸਟ ਫੈਡਰਲ ਇਲੈਕਸ਼ਨ ਐਂਡ ਸੋ ਕਲੋਜ਼ ਟੂ ਇਨੋਗਰੇਸ਼ਨ ਆਫ ਡੋਨਲਡ ਟਰੰਪ, ਜਦੋਂ 25% ਟੈਰਿਫ ਦਾ ਥ੍ਰੈਟ ਲਗਾ ਰਹੇ ਨੇ, ਕਿ ਉਹਨਾਂ ਨੇ ਫਿਰ ਵੀ ਇਹ ਫੈਸਲਾ, ਸੋ ਇਹ ਬਿਟਰ ਪਿਲ ਸੀ ਵਿਚ ਦੇ ਚੋਜ਼ ਟੂ ਚਿਊ, ਕਿ ਉਹਨਾਂ ਨੂੰ ਪਤਾ ਸੀ ਇਹਦੇ ਨਾਲ ਪਾਰਟੀ ਦਾ ਕੋਈ ਬਹੁਤ ਫਾਇਦਾ ਨਹੀਂ ਹੋਣਾ ਕਿ ਅਸੀਂ ਜੇ ਆਪਣੇ ਲੀਡਰ ਨੂੰ ਹੀ ਲਾਂਬੇ ਕਰ ਰਹੇ ਹਾਂ ਤੇ ਇਸ ਤਰ੍ਹਾਂ ਲੀਡਰਸ਼ਿਪ ਰੇਸ ਟ੍ਰਿਗਰ ਕਰਾਂਗੇ। ਬਟ ਸਟਿਲ ਦੇ ਹੈਡ ਟੂ ਡੂ ਇਟ, ਕਿਉਂਕਿ ਜਸਟਿਨ ਟਰੂਡੋ ਇੰਨੇ ਜ਼ਿਆਦਾ ਅਨਪੋਪੂਲਰ ਹੋ ਚੁੱਕੇ ਸੀ ਵਿਦ ਇਨ ਦਾ ਪਾਰਟੀ।
ਵਾਸੂ ਜੀ, ਇੱਕ ਸਰਵੇਖਣ ਵੀ ਤੇ ਆਇਆ ਨਾ, ਜਿਹੜਾ ਦੇਖੋ ਜਸਟਿਨ ਟਰੂਡੋ ਨੇ ਜੇ ਸੋਮਵਾਰ ਨੂੰ ਅਨਾਊਂਸ ਕੀਤਾ ਕਿ ਉਹ ਅਗਲੀਆਂ ਹੁਣ ਲੀਡਰ ਦੇ ਅਹੁਦੇ ਤੋਂ ਲਾਂਬੇ ਹੋ ਜਾਣਗੇ ਨਵਾਂ ਲੀਡਰ ਜਦੋਂ ਚੁਣਿਆ ਜਾਂਦਾ, ਵੀ ਕੀ ਇਹਦੇ ਨਾਲ ਲਿਬਰਲ ਪਾਰਟੀ ਦੇ ਜਿਹੜੇ ਫੋਰਚੂਨਸ ਨੇ ਉਹਨਾਂ ਦੇ ਵਿੱਚ ਕੋਈ ਤਬਦੀਲੀ ਆਉਂਦੀ ਨਜ਼ਰ ਆਉਂਦੀ ਆ? ਤੇ ਹਾਲ ਦੀ ਘੜੀ ਵਾਸਤੇ ਵੀ ਕੋਈ ਬਹੁਤਾ ਫਰਕ ਨਹੀਂ ਪਿਆ, ਸਗੋਂ ਕੰਜ਼ਰਵੇਟਿਵਸ ਦਾ ਜਿਹੜੀ ਲੀਡ ਹੈਗੀ ਆ ਉਹ 26 points ਹੋ ਗਈ ਆ।
ਯਾ, ਸਮ ਸਰਵੇਸ ਦੇ ਆਰ ਗਿਵਿੰਗ 47% ਵੋਟ,
47% ਟੂ ਕੰਜ਼ਰਵੇਟਿਵਸ। ਸੋ ਜਸਟਿਨ ਟਰੂਡੋ ਨੂੰ ਬਦਲਣ ਦਾ ਵੀ ਹਾਲ ਦੀ ਘੜੀ
47% ਵੀ, ਦੈਟਸ ਕਲੋਜ਼ ਟੂ ਹਾਫ ਆਫ ਦਾ ਵੋਟ।
ਯਾ ਯਾ, 250 ਤੋਂ ਵੀ ਵੱਧ ਸੀਟਾਂ,
ਜੋ ਵੀ ਆ ਸੀਟਾਂ ਜਿਹੜੀਆਂ ਨੇ। ਸੋ ਐਜ ਆਫ ਰਾਈਟ ਨਾਓ, ਸੋ 170 ਸੀਟਾਂ ਚਾਹੀਦੀਆਂ, ਬਾਕੀ 5 ਸੀਟਾਂ ਵੱਧ ਰਹੀਆਂ ਨੇ, ਸੋ 343 ਹੋਣ ਜਾ ਰਹੀਆਂ ਨੇ, ਉਹਨਾਂ ਵਿੱਚੋਂ 172 ਹੋ ਜਾਣਗੀਆਂ, ਸੋ 72 ਜਾਂ 73 ਹੋ ਜਾਣਗੀਆਂ। ਸੋ 172-73 ਸੀਟਾਂ ਚਾਹੀਦੀਆਂ ਨੇ, ਤੇ ਜਿੰਨੀਆਂ ਵੀ ਪ੍ਰੋਜੈਕਸ਼ਨ ਅਜੇ ਤੱਕ ਆ ਰਹੀਆਂ ਨੇ, ਦੇ ਆਰ ਗਿਵਿੰਗ ਮੋਰ ਦੈਨ 200 ਸੀਟਸ ਟੂ ਕੰਜ਼ਰਵੇਟਿਵ।
ਸੋ ਬੜੀ ਈਜ਼ੀ ਕੰਫਰਟੇਬਲ ਮੈਜੋਰਿਟੀ ਟੈਰੀਟਰੀ ਦੇ ਵਿੱਚ ਨੇ। ਤੇ ਵਾਸੂ ਜੀ, ਹੁਣ ਕਈਆਂ ਦਾ ਇਹ ਵੀ ਮੰਨਣਾ ਵੀ ਕਿਤੇ ਏਦਾਂ ਨਾ ਹੋਵੇ, ਲਿਬਰਲਸ ਨੂੰ ਇਹ ਚੀਜ਼ ਰੀਅਲਾਈਜ਼ ਹੋਵੇ ਕਿ ਜਸਟਿਨ ਟਰੂਡੋ ਭਾਵੇਂ ਉਹਨਾਂ ਦੀ ਸਭ ਤੋਂ ਕਮਜ਼ੋਰ ਕੜੀ ਬਣ ਗਏ ਸੀ, ਪਰ ਉਹਨਾਂ ਨੂੰ ਲਾਂਬੇ ਕਰਕੇ ਵੀ ਪਾਰਟੀ ਦੀ ਸਥਿਤੀ ਕੋਈ ਬਹੁਤੀ ਮਜ਼ਬੂਤ ਨਹੀਂ ਹੁੰਦੀ। ਵੀ ਕਿਤੇ ਏਦਾਂ ਨਾ ਬਾਅਦ ਦੇ ਵਿੱਚ ਇਸ ਚੀਜ਼ ਦਾ ਰਿਗਰੈਟ ਹੋਵੇ ਕਿ ਜੇ ਜਸਟਿਨ ਟਰੂਡੋ ਹੀ ਹੁੰਦੇ ਤਾਂ ਸ਼ਾਇਦ ਮੇ ਬੀ ਉਹ ਬਿਹਤਰ ਆਪਸ਼ਨ ਰਹਿਣੀ ਸੀ।
ਇੱਕ ਮੈਸੇਜ ਆਇਆ ਕੁਲਵਿੰਦਰ ਜੀ ਦਾ, ਉਹਨੇ ਪਤੇ ਦੀ ਗੱਲ ਕੀਤੀ ਹੈ,
ਕੀ ਕਹਿੰਦੇ?
ਕਹਿੰਦੇ ਵੀ ਜੇਕਰ ਪਾਰਟੀ ਦੇ ਵਿੱਚ ਲੀਡਰਸ਼ਿਪ ਇਲੈਕਸ਼ਨ ਚ ਕੋਈ ਵੀ ਬੰਦਾ ਆ ਕੇ ਵੋਟ ਪਾ ਸਕਦਾ, ਟੈਂਪਰਰੀ ਰੈਜ਼ੀਡੈਂਟਸ ਵੀ, ਤੇ ਕਹਿੰਦੇ ਫਿਰ ਤਾਂ ਜਸਟਿਨ ਟਰੂਡੋ ਨੂੰ ਲੀਡਰਸ਼ਿਪ ਦਾ ਇਲੈਕਸ਼ਨ ਦੁਬਾਰਾ ਆਪ ਲੜਨਾ ਚਾਹੀਦਾ। ਵਿਦ ਇਨ ਦਾ ਟੈਂਪਰਰੀ ਰੈਜ਼ੀਡੈਂਟ ਸਰਕਲ ਵਿਜੇ ਜੀ, ਜਸਟਿਨ ਟਰੂਡੋ ਬਹੁਤ ਪਾਪੂਲਰ ਨੇ।
ਜੀ ਜੀ,
ਜਿਹੜੇ ਨਵੇਂ ਆਏ ਲੋਕ ਨੇ ਉਹ ਜਸਟਿਨ ਟਰੂਡੋ ਦਾ ਬੜਾ ਧੰਨਵਾਦ ਕਰਦੇ ਨੇ ਕਿ ਉਹਨਾਂ ਨੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਇੰਨਾ ਲੂਜ਼ਨ ਅਪ ਕੀਤਾ ਕਿ ਬਹੁਤ ਸਾਰੇ ਲੋਕ ਕੈਨੇਡਾ ਆ ਸਕੇ।
ਪਰ ਦੂਜੀ ਗੱਲ ਇਹ ਆ ਬਸ ਜੀ, ਤੁਸੀਂ ਲੀਡਰ ਹੁੰਦੇ ਹੋਏ ਲੀਡਰ ਦਾ ਲੀਡਰਸ਼ਿਪ ਦੀ ਚੋਣ ਦੁਬਾਰਾ ਨਹੀਂ ਲੜ ਸਕਦੇ, ਮਤਲਬ ਉਹਦੇ ਵਾਸਤੇ ਸਵਾਲ ਫਿਰ ਇਹ ਬਣ ਜਾਣਾ ਕਿ ਇਫ ਜਸਟਿਨ ਟਰੂਡੋ ਰੀਅਲੀ ਵਾਂਟਸ ਅ ਰੈਫਰੈਂਡਮ ਔਨ ਹਿਸ ਲੀਡਰਸ਼ਿਪ, ਫਿਰ ਤੇ ਜਨਰਲ ਇਲੈਕਸ਼ਨ ਹੀ ਕਾਲ ਕਰ ਲਓ, ਤੇ ਜਨਰਲ ਇਲੈਕਸ਼ਨ ਦੇ ਵਿੱਚ ਕੀ ਹੋਣਾ?
ਆਫ ਕੋਰਸ ਦਿਸ ਇਜ਼ ਨਾਟ, ਆਫ ਕੋਰਸ ਇਟਸ ਨਾਟ ਡੂਏਬਲ, ਪਰ ਉਹ ਜਿਹੜੀ ਉਹ ਗੱਲ ਜਿਹੜੀ ਉਹ ਚੀਜ਼ ਨੂੰ ਹਾਈਲਾਈਟ ਕਰ ਰਹੇ ਨੇ,
ਜੀ ਜੀ ਜੀ,
ਕਿ ਵਿਦ ਇਨ ਦਾ ਟੈਂਪਰਰੀ ਰੈਜ਼ੀਡੈਂਟਸ ਜਸਟਿਨ ਟਰੂਡੋ ਇਜ਼ ਦਾ ਮੋਸਟ ਪਾਪੂਲਰ ਲੀਡਰ ਸਟਿਲ।
ਜੇ ਇੱਕ ਵਾਰ ਉਹ ਕਹਿ ਦੇਣ ਕਿ ਲੀਡਰ ਚੁਣਦੇ ਰਹੋ, ਮੈਂ ਹੋ ਗਿਆ ਲਾਂਬੇ, ਆਈ ਐਮ ਡਨ ਵਿਦ ਦਿਸ, ਤੇ ਫਿਰ ਕਹਿਣ ਠੀਕ ਹੈ ਜੀ ਮੈਂ ਚੋਣ ਲੜਨੀ ਚਾਹੁੰਦਾ, ਜੋ ਕਿ ਹੋਣਾ ਨਹੀਂ,
ਜੋ ਕਿ ਜੇ ਤੁਸੀਂ ਜਨਰਲ ਇਲੈਕਸ਼ਨ ਦੇ ਵਿੱਚ ਜੇਕਰ ਟੈਂਪਰਰੀ ਰੈਜ਼ੀਡੈਂਟਸ ਦੀਆਂ ਵੋਟਾਂ ਖੋਲਦੇ ਹੋ ਨਾ, ਫਿਰ ਜਸਟਿਨ ਟਰੂਡੋ ਨੂੰ 250 ਸੀਟਾਂ ਆਣਗੀਆਂ, ਇਕੱਲੇ ਨੂੰ ਹੀ, ਲਿਬਰਲ ਪਾਰਟੀ ਦੀ ਵੀ ਲੋੜ ਨਹੀਂ।
ਵਾਸੂ ਜੀ, ਡੋਨਲਡ ਟਰੰਪ ਨੇ ਜਿਹੜੀਆਂ ਧਮਕੀਆਂ ਦਿੱਤੀਆਂ, ਡੋਨਲਡ ਟਰੰਪ ਨੇ ਹੁਣ ਜਿਹੜੀ ਪਰਸੋਂ ਇੱਕ ਪ੍ਰੈਸ ਕਾਨਫਰੰਸ ਕਰਤੀ 70 ਮਿੰਟ ਦੀ, ਉਹਦੇ ਵਿੱਚ ਤੇ ਬਹੁਤ ਕੁਝ ਕਿਹਾ ਉਹਨਾਂ ਨੇ।
70 ਮਿੰਟ
70 ਮਿੰਟਾਂ ਤੁਹਾਡੇ ਪਾਸ ਹੈ ਨਾ, ਉਹ ਫਿਲਮ ਦੇਖ ਕੇ ਆਏ ਹੋਣੇ ਸ਼ਾਹਰੁਖ ਖਾਨ ਦੇ ਚੱਕ ਦੇ ਇੰਡੀਆ,
ਉਹਨਾਂ ਦਾ ਵੀ ਹੋਈ ਸੀ ਨਾ, ਇਹ ਲੈਫਟ ਮਾਰੇਗਾ ਜਾਂ ਰਾਈਟ ਮਾਰੇਗਾ, ਯਾ ਲਾ ਇਹ ਤੋਂ ਸਿੱਧਾ ਹੀ,
ਯਾ ਇਹ ਤੋਂ ਸਿੱਧਾ ਮਾਰੇਗਾ,
ਉਹ ਸਿੱਧਾ ਹੀ ਹੋ ਗਏ ਸੀ ਅਸੀਂ।
ਸਹੀ ਗੱਲ,
ਪ੍ਰੈਸ ਕਾਨਫਰੰਸ,
ਸਹੀ ਗੱਲ ਆ। ਹੁਣ ਵਾਸੂ ਜੀ, ਉਸ ਤੋਂ ਬਾਅਦ ਰਿਐਕਸ਼ਨ ਦੇਖੋ, ਡੋਨਲਡ ਟਰੰਪ ਦੀ ਇਨਕਮਿੰਗ ਪ੍ਰੈਜ਼ੀਡੈਂਸੀ ਨੂੰ ਲੈ ਕੇ ਰਿਐਕਸ਼ਨ ਪਹਿਲਾਂ ਤੋਂ ਵੀ ਆ ਰਿਹਾ, ਹੁਣ ਰਿਐਕਸ਼ਨ ਕੁਝ ਅਜਿਹਾ ਹੋਰ। ਮੈਂ ਅੱਜ ਸਵੇਰੇ ਜੈਸੇ ਪੜ੍ਹਦਾ ਸੀ ਗੱਲ ਹੋਰ, ਚਾਈਨਾ ਵਾਲੇ ਨੇ ਕੈਨੇਡਾ ਨੂੰ ਕਿਹਾ, ਉਹ ਕਹਿੰਦੇ ਵੀ ਅਮਰੀਕਾ ਤੁਹਾਨੂੰ ਅੱਖਾਂ ਦਿਖਾਉਂਦਾ, ਕਹਿੰਦੇ ਅਸੀਂ ਆਪਾਂ ਕਰ ਲਈਏ ਟ੍ਰੇਡਿੰਗ ਦੇ ਵਿੱਚ, ਥੋੜੀ ਹੋਰ ਆਪਣੇ ਸੰਬੰਧ ਬੈਟਰ ਕਰ ਲੈਂਦੇ ਹਾਂ,
ਉਹਦੇ
ਗੱਲ ਕਰ ਲਓ।
ਉਹਦੀ ਮੁਕੰਮਲ ਹਕੀਕਤ ਇਹ ਹੈ ਵੀ ਮੀਡੀਆ ਵਾਲਿਆਂ ਨੇ ਚਾਈਨੀਜ਼ ਐਮਬੈਸੀ ਨੂੰ ਸਵਾਲ ਭੇਜਿਆ ਸੀ ਕਿ ਜੀ ਹੁਣ ਇਨ ਲਾਈਟ ਆਫ ਕਿ ਕੈਨੇਡਾ ਅਮਰੀਕਾ ਸਾਡੇ ਉੱਤੇ ਟੈਰਿਫ ਲਗਾਉਣ ਦੀ ਗੱਲ ਕਰ ਰਿਹਾ, ਵੁੱਡ ਯੂ ਲਾਈਕ ਟੂ ਯੂ ਨੋ ਰੀ ਇੰਸਟਾਲ ਦ ਟਾਕਸ ਆਫ ਫਰੀ ਟ੍ਰੇਡ ਅਗਰੀਮੈਂਟ ਬਿਟਵੀਨ ਚਾਈਨਾ ਐਂਡ ਕੈਨੇਡਾ। ਤੇ ਉਦੋਂ ਫਿਰ ਉਹਨਾਂ ਨੇ ਫਿਰ ਕਹਿਣਾ ਹੀ ਸੀ ਕਿ ਹਾਂ ਹਾਂ ਕਿਉਂ ਨਹੀਂ, ਆਓ ਕਭੀ ਆਓ ਹਮਾਰੀ ਹਵੇਲੀ ਪੇ, ਹੈ ਨਾ। ਵੀ ਠੀਕ ਆ ਵੀ ਜੇ ਅਮਰੀਕਾ ਦਾ ਸਭ ਤੋਂ ਲੰਗੋਟੀਆ ਯਾਰ ਉਧਰੋਂ ਟੁੱਟ ਕੇ ਸਾਡਾ ਯਾਰ ਬਣਨ ਨੂੰ ਫਿਰਦਾ, ਤੇ ਆ ਜਾਓ ਵਾਈ ਨਾਟ, ਉਹਨਾਂ ਤਾਂ ਕਹਿਣਾ ਹੀ ਸੀ।
ਸੋ
ਇਹ ਸਵਾਲ ਪੁੱਛਿਆ ਗਿਆ ਸੀ ਉਹਦੇ ਜਵਾਬ ਵਿੱਚ ਉਹਨਾਂ ਨੇ ਕਿਹਾ, ਕਿਉਂਕਿ ਉਹਦੀ ਗ੍ਰੈਵਿਟੀ ਦਾ ਬਹੁਤ ਫਰਕ ਹੋ ਜਾਂਦਾ। ਇੱਕ ਹੁੰਦਾ ਕਿ ਚਾਈਨਾ ਦੀ ਫੋਰਨ ਅਫੇਅਰਸ ਮਿਨਿਸਟਰੀ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਇੱਕ ਗਲੋਬਲ ਪੱਧਰ ਤੇ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਜੀ ਹੁਣ ਕੈਨੇਡਾ ਨੂੰ ਇਨਵਾਈਟ ਕਰ ਰਹੇ ਹਾਂ ਸਾਡੇ ਨਾਲ ਆ ਕੇ ਰਲ ਜਾਓ। ਇਟ ਡਿਡਨਟ ਹੈਪਨ ਲਾਈਕ ਦੈਟ, ਪਰ ਚਾਈਨੀਜ਼ ਐਂਬੈਸੀ ਜਿਹੜੀ ਕੈਨੇਡਾ ਦੇ ਵਿੱਚ ਹੈ ਉਹਨਾਂ ਨੇ ਇੱਕ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ ਕਿ ਅਸੀਂ ਯੈਸ ਵੀ ਵਾਂਟ ਟੂ ਯੂ ਨੋ ਬੈਟਰ ਅਵਰ ਟ੍ਰੇਡ ਰਿਲੇਸ਼ਨਸ਼ਿਪ ਬਿਟਵੀਨ
ਬਿਟਵੀਨ ਕੈਨੇਡਾ ਐਂਡ ਚਾਈਨਾ। ਹਾਂ, ਪਰ ਸਵਾਲ ਇਗਨੋਰ ਨਹੀਂ ਕੀਤਾ ਉਹਨਾਂ ਨੇ, ਹੈ ਨਾ, ਦੇ ਟੁੱਕ ਦਾ ਕੁਐਸਚਨ ਐਂਡ ਦੇ ਆਨਸਰ।
ਵਾਈ ਵੁੱਡ ਦੇ, ਉਹ ਤਾਂ ਖੁਸ਼ ਹੋਣੇ।
ਹਾਂ, ਤਾਂ ਖੁਸ਼ ਹੋਣੇ। ਹੁਣ ਵਾਸੂ ਜੀ, ਜੋ ਡੋਨਲਡ ਟਰੰਪ ਨੇ ਗੱਲਾਂ ਆਖੀਆਂ ਨੇ ਉਸ ਤੋਂ ਬਾਅਦ ਇੰਟਰਨੈਸ਼ਨਲੀ ਵੀ ਰਿਐਕਸ਼ਨ ਕਾਫੀ ਆ ਰਿਹਾ। ਹੁਣ ਇਹਦੀ ਗੱਲ ਫਿਰ ਇੱਥੇ ਆ ਕੇ ਜੁੜਦੀ ਹੈ, ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਕਹਿ ਦੇਣਾ ਕਿ ਜੀ ਉਹ ਹੁਣ ਲਾਂਭੇ ਹੋ ਜਾਣਗੇ ਨਵਾਂ ਲੀਡਰ ਜਦੋਂ ਚੁਣਿਆ ਜਾਂਦਾ। ਸੋ ਉਹਨਾਂ ਨੇ ਆਪਣੇ ਆਪ ਨੂੰ ਕਾਫੀ ਕਹਿ ਲਓ ਵੀ ਆਪਣੇ ਹੱਥ ਬੰਨ ਲਏ ਨੇ ਖੁਦ ਹੀ ਇਸ ਅਸਤੀਫੇ ਦੇ ਅਨਾਊਂਸਮੈਂਟ ਤੋਂ ਬਾਅਦ, ਇਨ ਲਾਈਟ ਆਫ ਕਿ ਹੁਣ ਅਮੈਰੀਕਨ ਐਡਮਿਨਿਸਟ੍ਰੇਸ਼ਨ ਦੇ ਨਾਲ ਇਨਕਮਿੰਗ ਅਮੈਰੀਕਨ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਕਿਵੇਂ ਕਰਨਾ। ਇਸ ਮੌਕੇ ਜੇ ਕੋਈ ਲੀਡਰਸ਼ਿਪ ਤੇ ਸੈਂਟਰ ਸਟੇਜ ਲੈਂਦਾ ਨਜ਼ਰ ਆ ਰਿਹਾ ਉਹ ਅੰਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ। ਕੱਲ੍ਹ ਉਹਨਾਂ ਨੇ ਇੱਕ ਗੱਲ ਆਖੀ, ਹੁਣ ਉਹਨਾਂ ਨੇ ਵੀ ਥੋੜ੍ਹਾ ਪੈਂਤੜਾ ਬਦਲਿਆ, ਕਿਉਂਕਿ ਪਹਿਲਾਂ ਉਹਨਾਂ ਨੇ ਅੱਖਾਂ ਦਿਖਾਈਆਂ ਸੀ ਬਿਜਲੀ ਬੰਦ ਕਰ ਦਾਂਗੇ, ਕਹਿੰਦੇ ਤੁਸੀਂ ਆਹ ਕਰਦੇ ਹੋ ਅਸੀਂ ਬਿਜਲੀ ਬੰਦ ਕਰ ਦੇਣੀ ਆ। ਵੀ ਅਮਰੀਕਾ ਦੇ ਵਿੱਚ ਲੱਖਾਂ ਘਰ ਅਜਿਹੇ ਨੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਬਿਜਲੀ ਦੀ ਖਪਤ ਹੁੰਦੀ ਆ ਉਹ ਕੈਨੇਡਾ ਤੋਂ ਜਾਂਦੀ ਆ, ਅੰਟੈਰੀਓ ਤੋਂ ਜਾਂਦੀ ਆ।
ਉਹ ਨਾਲ ਕਹਿੰਦੇ ਐਨਰਜੀ ਸਪਲਾਈ ਵੀ ਬੰਦ ਕਰ ਦੇਣੀ, ਐਲਬਰਟਾ ਵਾਲੇ ਕਹਿੰਦੇ ਹੈ ਕੀ ਕਹੀ ਜਾਂਦੇ ਤੁਸੀਂ, ਰੁਕ ਜਾਓ। ਸੋ ਡੈਨੀਅਲ ਸਮਿਥ ਜਿਹੜੇ ਆਮ ਤੌਰ ਤੇ ਹਰ ਮੁੱਦੇ ਤੇ ਡੱਗਫੋਰਡ ਦੇ ਨਾਲ ਖੜਿਆ ਕਰਦੇ ਨੇ, ਦੋਨੋਂ ਕੰਜ਼ਰਵੇਟਿਵ ਸਟ੍ਰਾਈਪ ਦੇ ਪ੍ਰੀਮੀਅਰਸ ਨੇ, ਪਰ ਉਹ ਡੈਨੀਅਲ ਸਮਿਥ ਉਦੋਂ ਬੜੇ ਖਫਾ ਹੋ ਗਏ ਸੀ, ਕਹਿੰਦੇ ਤੁਸੀਂ ਕੌਣ ਹੁੰਦੇ ਹੋ ਐਨਰਜੀ ਸਪਲਾਈ ਦੀ ਗੱਲ ਕਰਨ ਵਾਲੇ, ਉਹ ਬਾਰਡਰ ਦੀ ਗੱਲ ਕਰ ਰਹੇ ਨੇ, ਬਾਰਡਰ ਤੇ ਫੋਕਸ ਕਰੋ,
ਬਾਰਡਰ ਤੇ ਫੋਕਸ ਕਰੋ। ਸਗੋਂ ਡੈਨੀਅਲ ਸਮਿਥ ਨੇ ਕਿਹਾ ਸੀ ਅਸੀਂ, ਉਹਨਾਂ ਨੇ ਆਪਣੀ ਸੂਬਾਈ ਲੈ ਦੀ ਬਾਰਡਰ ਫੋਰਸ, ਉਹਦਾ ਵੀ ਐਲਾਨ ਕਰ ਦਿੱਤਾ ਸੀ ਵੀ ਮੁੱਦਾ ਤੇ ਇਹ ਆ ਵੀ ਤੁਸੀਂ ਐਵੇਂ ਨਾ ਸਾਡਾ ਹੋਰ ਨੁਕਸਾਨ ਕਰਾ ਦਿਓ। ਹੁਣ ਕੱਲ੍ਹ ਵਾਸੂ ਜੀ ਥੋੜ੍ਹੀ ਜਿਹੀ ਸਟ੍ਰੈਟੇਜੀ ਤਬਦੀਲ ਕੀਤੀ ਨਜ਼ਰ ਆਈ ਡੱਗ ਫੋਰਡ ਵੱਲੋਂ। ਉਹਨਾਂ ਕਿਹਾ ਆਪਾਂ ਐਮ ਕੈਨ ਅਲਾਇੰਸ ਬਣਾ ਲਈਏ ਇੱਕ, ਕਹਿੰਦੇ ਆਪਾਂ ਇੱਦਾਂ ਕਿਉਂ ਨਹੀਂ ਕਰਦੇ, ਕਹਿੰਦੇ ਆਪਾਂ ਇੰਨੇ ਚੰਗੇ ਦੋਸਤ ਹਾਂ ਉਹ ਦੋਸਤੀ ਨੂੰ ਹੋਰ ਗਹਿਰਾ ਕਰੀਏ, ਐਮ ਕੈਨ ਅਲਾਇੰਸ,
ਫੋਰਟਰੈਸ ਐਮ ਕੈਨ,
ਫੋਰਟਰੈਸ ਐਮ ਕੈਨ, ਆਹੋ ਸਹੀ ਗੱਲ ਆ ਵੀ ਆਪਾਂ ਇੱਦਾਂ ਦੀ ਕਿਲਾਬੰਦੀ ਕਰਦੇ ਹਾਂ ਇੱਕ ਵੀ ਜੇ ਤੁਹਾਨੂੰ ਇਹੀ ਚਾਹੀਦਾ। ਦੇਖੋ ਡੋਨਲਡ ਟਰੰਪ ਦਾ ਰੀਜ਼ਨ ਕੀ ਆ ਇਹ ਸਾਰੀਆਂ ਗੱਲਾਂ ਕਹਿਣ ਦਾ ਕਿ ਜੀ ਵੀ ਅਸੀਂ ਕੈਨੇਡਾ ਨੂੰ ਟੇਕ ਓਵਰ ਕਰ ਲੈਣਾ ਇਕਨੋਮਿਕ ਫੋਰਸ ਨਾਲ, ਕਿਉਂਕਿ ਅਸੀਂ ਕੱਲ੍ਹ ਗੱਲ ਕੀਤੀ ਸੀ ਨੌਰਥ ਵੈਸਟ ਪੈਸੇਜ, ਟ੍ਰੇਡ ਰਾਊਟ ਐਂਡ ਆਫਕੋਰਸ ਕੈਨੇਡਾ ਦੇ ਵਿੱਚ ਜਿਹੜੇ ਰਿਸੋਰਸਿਸ ਨੇ ਨਜ਼ਰ 'ਤੇ ਉਹਨਾਂ ਦੇ ਉੱਪਰ ਵੀ ਹੈਗੀ ਆ। ਹੁਣ ਜੇ ਫੋਰਟਰੈਸ ਐਮ ਕੈਨ ਦੇ ਰਾਹੀਂ ਕੀ ਇੱਕ ਅਜਿਹਾ ਦੋਸਤੀ ਦਾ ਹੱਥ ਵਧਾਉਣ ਦੀ ਉਹ ਗੱਲ ਕਰਨ ਵੀ ਅਸੀਂ ਇਕਨੋਮਿਕਲੀ ਹੋਰ ਬਿਹਤਰ ਕੋਲੈਬੋਰੇਟ ਕਰ ਸਕਦੇ ਹਾਂ, ਬਿਹਤਰ ਤਰੀਕੇ ਨਾਲ ਕੋਆਪਰੇਸ਼ਨ ਹੋ ਸਕਦੀ ਆ, ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ, ਇਲੈਕਟ੍ਰੀਸਿਟੀ ਬੀਂਗ ਵਨ ਆਫ ਦੈਮ, ਜਿਹੜੀ ਜੇ ਅਮਰੀਕਾ ਦੇਖੋ ਕੈਨੇਡਾ ਤੋਂ ਕੋਈ ਵੀ ਚੀਜ਼ ਖਰੀਦ ਰਿਹਾ ਤਾਂ ਇਹਦਾ ਮਤਲਬ ਇਹ ਹੈ ਨਾ ਕਿ ਅਮਰੀਕਾ ਨੂੰ ਉਸ ਚੀਜ਼ ਦੀ ਲੋੜ ਹੈ, ਅਤੇ ਅਮਰੀਕਾ ਨੂੰ ਉਹ ਚੀਜ਼ ਸੁਵਿਧਾਜਨਕ ਤਰੀਕੇ ਨਾਲ ਆਸਾਨੀ ਨਾਲ ਇੱਕ ਰਿਲਾਇਬਲ ਤਰੀਕੇ ਨਾਲ ਅਵੇਲੇਬਲ ਹੋ ਰਹੀ ਹੈ। ਇਹੀ ਗੱਲ ਪੀਅਰ ਪੋਲੀਐਵ ਨੇ ਵੀ ਆਪਣੀ ਸਟੇਟਮੈਂਟ 'ਚ ਕਹੀ ਸੀ ਵੀ ਅਸੀਂ ਰਿਲਾਇਬਲ ਐਨਰਜੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ,
ਬੜੇ ਸਸਤੇ ਭਾਅ 'ਤੇ,
ਬੜੇ ਸਸਤੇ ਭਾਅ 'ਤੇ ਪ੍ਰੋਵਾਈਡ ਕਰ ਰਹੇ ਹਾਂ। ਸੋ ਜਿਹੜੀ ਫੋਰਟਰੈਸ ਐਮ ਕੈਨ ਵਾਲੀ ਗੱਲ ਕੱਲ੍ਹ ਡੱਗ ਫੋਰਡ ਨੇ ਆਖੀ ਆ, ਉਹਦੇ ਵਿੱਚ ਵੀ ਹੁਣ ਉਹ ਇਸ ਤਰ੍ਹਾਂ ਦਾ, ਹੁਣ ਕਹਿ ਲਓ ਵੀ ਉਹਨਾਂ ਨੂੰ ਡੋਨਲਡ ਟਰੰਪ ਨੂੰ ਐਲਿਓਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।
ਸੋ ਉਹ ਐਨਰਜੀ ਕੋਆਪਰੇਸ਼ਨ ਦੀ ਹੀ ਗੱਲ ਕਰ ਰਹੇ ਨੇ।
ਜੀ ਜੀ ਜੀ,
ਕਹਿੰਦੇ ਕਿ ਓਨਟੈਰੀਓ ਦੇ ਵਿੱਚ ਤੁਸੀਂ ਨਿਊਕਲੀਅਰ ਰਿਐਕਟਰਸ ਕਹਿੰਦੇ ਨਵੇਂ ਬਣਵਾਓ, ਤੁਸੀਂ ਕਹਿੰਦੇ ਨਵੀਆਂ ਪਾਈਪਲਾਈਨ ਸਾਡੇ ਨਾਲ ਵਿਛਾਓ
ਜੀ,
ਤੇ ਕਹਿੰਦੇ ਅਸੀਂ ਤੁਹਾਨੂੰ ਵਧੀਆ ਹੋਰ ਐਨਰਜੀ ਭੇਜਾਂਗੇ, ਜਿਹੜੀ ਸਾਡੀ ਗ੍ਰਿਡ ਹੈ ਇਲੈਕਟ੍ਰੀਸਿਟੀ ਗ੍ਰਿਡ ਉਹਨੂੰ ਆਪਸ ਦੇ ਵਿੱਚ ਹੋਰ ਇੰਟੀਗ੍ਰੇਟ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇੱਕ ਤੁਸੀਂ ਜਿਵੇਂ ਇੱਕ ਜੁਆਇੰਟ ਪੈਨਲ ਜਿਹਾ ਕਹਿੰਦੇ ਦੋਨੋਂ ਮੁਲਕਾਂ ਦਾ ਬਣਾਓ, ਜਿਹਦੇ ਵਿੱਚ ਦੋਨੋਂ ਮੁਲਕਾਂ ਦੇ ਪੋਲੀਟੀਸ਼ੀਅਨਸ ਹੋਣ ਤੇ ਉਹ ਨਿਰਧਾਰਿਤ ਕਰਨ ਕਿ ਅਸੀਂ ਕਿਵੇਂ ਜ਼ਿਆਦਾ ਕੋਆਪਰੇਟ ਕਰ ਸਕਦੇ ਹਾਂ એનર્ਜੀ ਨੂੰ ਲੈ ਕੇ। ਕਹਿੰਦੇ ਕਿਉਂਕਿ ਤੁਹਾਨੂੰ ਤਾਂ ਇਹਦੀ ਬੜੀ ਜ਼ਰੂਰਤ ਹੈ, ਕਿਉਂਕਿ ਤੁਸੀਂ ਚਾਈਨਾ ਤੋਂ ਆਪਣੀ ਡਿਪੈਂਡੈਂਸ ਤੇ ਚਾਈਨਾ ਦੇ ਜਿਹੜੇ ਪਿਛਲਾ ਮੁਲਕ ਨੇ ਉਹਨਾਂ ਤੋਂ ਆਪਣੀ ਡਿਪੈਂਡੈਂਸ ਘਟਾਉਣਾ ਚਾਹੁੰਦੇ ਹੋ, ਤੇ ਕਹਿੰਦੇ ਫਿਰ ਤੁਹਾਡੀ એનર્ਜੀ ਸਿਕਿਉਰਿਟੀ ਦੀ ਅਸੀਂ ਗੱਲ ਕਰਦੇ ਹਾਂ ਵੀ ਸਾਡੇ ਨਾਲ ਰਲੋ, ਸਾਡੇ ਅਸੀਂ ਦੋਸਤ ਹਾਂ ਤੇ ਆ ਜਾਓ, ਕਹਿੰਦੇ એનર્ਜੀ ਕੋਆਪਰੇਸ਼ਨ ਅਸੀਂ ਹੋਰ ਵਧਾਈਏ। ਕਹਿੰਦੇ ਸਾਨੂੰ ਐਵੇਂ ਮੱਲੋ ਮੱਲੀ ਅੱਖਾਂ ਨਾਲ ਦਿਖਾਓ, ਸਾਡੇ ਨਾਲ ਲੜਾਈਆਂ ਲੜੀਆਂ ਦੇ ਵਿੱਚ ਕੁਝ ਨਹੀਂ ਰੱਖਿਆ, ਸਾਡੇ ਨਾਲ ਆਪਣਾ ਕੋਆਪਰੇਸ਼ਨ ਹੋਰ ਵਧਾਓ,
ਹਮ ਯਾਰ ਹੈ ਤੁਮ
ਤੋਂ ਯਾਰ
ਦਿਲਦਾਰ ਹੈ ਤੁਮ
ਸਭ ਮਿਲਾ ਕਰ। ਉਹ ਕਹਿੰਦੇ ਆਓ ਕਵੀ ਹਵੇਲੀ, ਉਹ ਵੀ ਬੁਲਾ ਲੈਂਦੇ ਉੱਥੇ, ਮਾਰਾ ਲਾਗੂ
ਬੁਲਾ ਲੈਂਦੇ
ਉੱਥੇ ਜਾ ਕੇ, ਫਿਰ ਕਹਿੰਦੇ ਤੁਹਾਨੂੰ 51ਵੀਂ ਸਟੇਟ ਬਣਾ ਲੈਣਾ।
ਹਾਂ ਸਹੀ ਗੱਲ,
ਬਾਹਰ ਕਹਿੰਦੇ ਮਜ਼ਾਕ ਸੀ,
ਨਹੀਂ ਹੁਣ ਤੇ ਵਸ
ਹੁਣ ਉਹ ਕਹਿੰਦੇ ਮਜ਼ਾਕ ਸੀ। ਬਾਏ ਦੋ
ਅੱਛਾ ਮਜ਼ਾਕ, ਇਹ ਤੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ। ਡੋਨਲਡ ਟਰੰਪ ਨੇਵਰ ਸੈਡ ਆਈ ਵਾਸ ਜੋਕਿੰਗ,
ਉਹੀ ਮੈਂ ਕਹਿਣਾ ਡੋਮਿਨਿਕ ਲੇਬਲਾਂ ਨੇ ਸਭ ਤੋਂ ਪਹਿਲੀ ਵਾਰੀ ਗੱਲ ਕਹੀ ਸੀ, ਕਹਿੰਦੇ ਉਹ ਤਾਂ ਮਜ਼ਾਕ ਕਰ ਰਹੇ ਥੇ ਕਿ ਜੀ ਉਹ ਤਾਂ ਥੈਂਕਸ ਗਿਵਿੰਗ ਲੌਂਗ ਵੀਕੈਂਡ ਸੀ ਤੇ ਬੜਾ
ਲੰਬਾ ਬੜਾ ਕੈਜੂਅਲ ਮੂਡ ਸੀਗੇ,
ਹਾਂ ਤੋਂ ਆਪਣੇ ਆਈਪੈਡ ਤੋਂ ਗਾਣੇ ਲਾ ਸੁਣਾ ਰਹੇ ਸੀ ਜਿੱਦਾਂ ਦੀਆਂ ਗੱਲਾਂ, ਤੇ ਕਹਿੰਦੇ ਉਹ ਤਾਂ ਮਜ਼ਾਕ ਕਰ ਰਹੇ ਸੀ। ਤੇ ਹੁਣ ਡੋਮਿਨਿਕ ਲੇਬਲਾਂ ਨੇ ਵੀ ਗੱਲ ਕਿਹਾ, ਕਹਿੰਦੇ ਜੋਕ ਇਜ਼ ਓਵਰ, ਵੀ ਹੁਣ ਬਹੁਤ ਹੋ ਗਿਆ, ਕਹਿੰਦੇ ਕੱਲ ਵਿਜੇ ਜੀ ਜਿਹੜੀ ਆ ਕੌਕਸ ਮੀਟਿੰਗ ਹੋਈ, ਇਹਦੇ ਵਿੱਚ ਜਦੋਂ ਸਾਰੇ ਇਹ ਕੈਬਨਿਟ ਮੰਤਰੀ ਤੇ ਬਾਕੀ MPs ਜਦੋਂ ਜਾ ਰਹੇ ਸੀ, ਉਹਨਾਂ ਰੋਕ ਰੋਕ ਕੇ ਮੀਡੀਆ ਵਾਲੇ ਸਵਾਲ ਪੁੱਛਦੇ ਸੀ। ਸਵਾਲ ਇੱਕ ਇਹ ਵੀ ਪੁੱਛਿਆ ਗਿਆ ਸਾਰਿਆਂ ਕੋਲੋਂ ਵਾਰੀ ਵਾਰੀ ਕਿ ਡੋਨਲਡ ਟਰੰਪ ਨੇ ਹੁਣ ਦੁਬਾਰਾ ਜਿਹੜੀ ਪ੍ਰੈਸ ਕਾਨਫਰੰਸ ਕਰਕੇ 51ਵੀਂ ਸਟੇਟ ਬਣਾ ਲੈਣ ਬਾਰੇ ਗੱਲ ਕੀਤੀ ਆ, ਇੱਥੇ ਤੁਸੀਂ ਕੀ ਕਹੋਗੇ? ਵਿਜੇ ਜੀ ਇੱਕ ਇੱਕ ਕਰਕੇ ਸਾਰੇ ਕੈਬਨਿਟ ਮੰਤਰੀਆਂ ਨੇ ਕੀ ਕਿਹਾ ਕਿ ਵੀ ਨੀਡ ਟੂ ਟੇਕ ਡੋਨਲਡ ਟਰੰਪ ਵੈਰੀ ਸੀਰੀਅਸਲੀ। ਇਹ ਗੱਲ ਆਪਣੇ ਆਪ ਚ ਬੜੀ ਸੀਰੀਅਸ ਹੈ। ਇੱਕ ਤਾਂ ਦੇਖੋ ਹੁਣ ਡੋਨਲਡ ਟਰੰਪ ਦੋ ਧਮਕੀਆਂ ਦੇ ਰਹੇ ਨੇ, ਇੱਕ ਉਹ ਕਹਿ ਰਹੇ ਨੇ ਤੁਹਾਡੇ ਤੇ ਅਸੀਂ ਟੈਰਿਫ ਲਗਾਉਣੀ ਹੈ
ਜੋ ਇਮੀਡੀਏਟ ਆ,
ਦੂਸਰੀ ਗੱਲ ਇਹ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਆਪਣੀ 51ਵੀਂ ਸਟੇਟ ਬਣਾ ਲੈਣਾ। ਇਹ ਦੋ ਅੱਡ ਅੱਡ ਗੱਲਾਂ ਨੇ। ਜਿਹੜੀ ਟੈਰਿਫ ਵਾਲੀ ਗੱਲ ਹੈ, ਜਦੋਂ ਉਹਨੂੰ ਸਾਡੇ ਆਗੂ ਕਹਿੰਦੇ ਨੇ ਸਾਨੂੰ ਸੀਰੀਅਸਲੀ ਲੈਣਾ ਚਾਹੀਦਾ, ਉਹ ਬੰਦਾ ਕਹਿੰਦਾ ਚਲੋ ਠੀਕ ਹੈ ਵੀ ਐਟਲੀਸਟ ਸੀਰੀਅਸਲੀ ਲੈ ਲਓ, ਉਹਦਾ ਪਤਾ ਕੁਝ ਨਹੀਂ ਵੀ ਉਹ 25% ਟੈਰਿਫ ਦੀ ਗੱਲ ਕਰਦੇ ਨੇ, ਮੇ ਬੀ 5% ਲਗਾ ਦੇਣਗੇ, ਸਾਰੇ ਪ੍ਰੋਡਕਟਸ ਤੇ ਗੱਲ ਕਰਦੇ ਨੇ ਮੇ ਬੀ 10% ਪ੍ਰੋਡਕਟਸ ਤੇ ਲਗਾ ਦੇਣ, ਉਹ ਲਗਾ ਸਕਦੇ ਨੇ
ਜਾਂ ਇੰਡਸਟਰੀ ਸਪੈਸੀਫਿਕ ਟੈਰਿਫ ਲਗਾ ਸਕਦੇ ਨੇ।
ਵੀ ਨੀਡ ਟੂ ਬੀ ਪ੍ਰਿਪੇਅਰ ਫਾਰ ਦੈਟ ਕਿ ਸਾਨੂੰ ਇੱਕ ਕਾਊਂਟਰ ਟੈਰਿਫ ਦੀ ਇੱਕ ਸੂਚੀ ਤਿਆਰ ਕਰਨੀ ਚਾਹੀਦੀ, ਸਾਡੀ ਸਟ੍ਰੈਟਜੀ ਹੋਣੀ ਚਾਹੀਦੀ। ਯੈਸ, ਪਰ ਜਿਹੜੀ ਗੱਲ ਹੈ ਕਿ ਜੀ ਅਸੀਂ 51ਵੀਂ ਸਟੇਟ ਬਣਾ ਲੈਣਾ ਕੈਨੇਡਾ ਨੂੰ, ਉਹਦੇ ਬਾਰੇ ਵੀ ਜਦੋਂ ਸਾਡੇ ਕੈਬਨਿਟ ਮੰਤਰੀ ਆ ਕੇ ਕਹਿੰਦੇ ਨੇ ਵੀ ਨੀਡ ਟੂ ਟੇਕ ਦਿਸ ਥ੍ਰੈਟ ਵੈਰੀ ਸੀਰੀਅਸਲੀ, ਇਹ ਤਾਂ ਆਪਣੇ ਆਪ ਸੀਰੀਅਸ ਗੱਲ ਹੈ।
ਬਿਲਕੁਲ,
ਅਮਰੀਕਾ ਦੇ ਹੀ ਦੋ ਸਾਬਕਾ ਅੰਬੈਸਡਰਸ ਜਿਹੜੇ ਕੈਨੇਡਾ ਦੇ ਵਿੱਚ ਅਮੈਰੀਕਨ ਅੰਬੈਸਡਰਸ, ਉਹਨਾਂ ਨੇ ਕੱਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ, ਕਹਿੰਦੇ ਵੀ ਕੈਨੇਡਾ ਸ਼ੁੱਡ ਬੀ ਡਿਸਮਿਸਿਵ ਆਫ ਡੋਨਲਡ ਟਰੰਪ, ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਐਨੈਕਸੇਸ਼ਨ ਦੀ ਗੱਲ ਕਰ ਰਹੇ ਨੇ, ਇਕਨੋਮਿਕ ਫੋਰਸ ਇਸਤੇਮਾਲ ਕਰਨ ਦੀ, ਕਹਿੰਦੇ ਵੀ ਡੂ ਨੋਟ, ਕੈਨੇਡਾ ਸ਼ੁੱਡ ਨੋਟ ਓਵਰ ਰਿਐਕਟ। ਪਰ ਸਾਡੇ ਸਾਰੇ ਕੈਬਨਿਟ ਮੰਤਰੀ ਇੱਕ ਇੱਕ ਕਰਕੇ, ਡੋਮਿਨਿਕ ਲੈਬਲਾਂ ਹੋਏ ਸਾਡੇ, ਭਾਵੇਂ ਇਮੀਗ੍ਰੇਸ਼ਨ ਮਿਨਿਸਟਰ ਹੋਏ, ਚਾਹੇ ਮੈਲਨੀ ਜੋਲੀ ਫੋਰਨ ਅਫੇਅਰਸ ਮਿਨਿਸਟਰ ਹੋਏ, ਚਾਹੇ ਟ੍ਰੇਡ ਮਿਨਿਸਟਰ ਮੈਰੀ ਯੰਗ ਹੋਏ, ਸਾਰਿਆਂ ਨੇ ਇੱਕ ਇੱਕ ਕਰਕੇ ਕੀ ਕਿਹਾ, ਵੀ ਨੀਡ ਟੂ ਟੇਕ ਇਟ ਵੈਰੀ ਸੀਰੀਅਸਲੀ। ਡੋਨਲਡ ਟਰੰਪ ਕਹਿੰਦੇ ਮਜ਼ਾਕ ਤੋਂ ਹੀ ਗੱਲ ਸ਼ੁਰੂ ਕਰਿਆ ਕਰਦੇ ਨੇ, ਬਾਅਦ ਚੋਂ ਪਾਲਿਸੀ ਬਣ ਜਾਇਆ ਕਰਦੀ, ਉਹਨਾਂ ਦਾ ਇਤਿਹਾਸ ਹੈ, ਇਹ ਕੋਈ ਗੱਲ ਹੈ ਕਰਨ ਵਾਲੀ?
ਪਰ ਵਾਸੂ ਜੀ ਇੱਕ ਰੀਜ਼ਨ ਉਹਦਾ ਇਹ ਵੀ ਹੋ ਸਕਦਾ ਨਾ, ਡੋਮੈਸਟਿਕ ਪੋਲੀਟੀਕਲ ਕੰਪਲਸ਼ਨਸ।
ਯਾ
ਦੇਖੋ, ਪਹਿਲਾਂ ਜਦੋਂ ਵੀ ਉਹ ਕਹਿੰਦੇ ਰਹੇ ਕਿ ਜੀ ਟਰੰਪ ਤਾਂ ਮਜ਼ਾਕ ਕਰ ਰਹੇ ਨੇ, ਕੋਈ ਗੱਲ ਨਹੀਂ, ਕੰਜ਼ਰਵੇਟਿਵ ਨੇ ਨਿਸ਼ਾਨਾ ਸਾਧਿਆ, ਇਸ ਗੱਲ ਤੋਂ ਲੈ ਕੇ ਸਰਕਾਰ ਦੀ ਨਿਖੇਧੀ ਹੋਈ, ਪ੍ਰਧਾਨ ਮੰਤਰੀ ਦੀ ਨਿਖੇਧੀ ਹੋਈ ਵੀ ਉਹਨਾਂ ਨੇ ਹਜੇ ਤੱਕ ਇਸ ਗੱਲ ਤੇ ਰਿਐਕਟ ਹੀ ਕੋਈ ਨਹੀਂ ਕੀਤਾ।
ਰਿਐਕਟ ਕਰੋ, ਮਤਲਬ ਰਿਐਕਸ਼ਨ ਸ਼ੁੱਡ ਬੀ ਕਿ ਇਹ ਖਤਮ, ਇਹ ਬੇਬੁਨਿਆਦ ਗੱਲ ਹੈ, ਇਹਦੀ ਕੋਈ ਪੋਸਿਬਿਲਿਟੀ ਨਹੀਂ, ਕੈਨੇਡਾ ਵਿਲ ਨੈਵਰ ਬੀ ਦ 51ਸਟ ਸਟੇਟ ਆਫ US ਪੀਰੀਅਡ, ਜੋ ਗੱਲ ਐਗਜ਼ੈਕਟਲੀ ਪੀਅਰ ਪੋਲੀਵ ਨੇ ਕਹੀ ਬਾਈ ਦ ਵੇ।
ਯੈਸ,
ਉਹਨਾਂ ਨੇ ਬੈਠੇ ਮੋਟਾ ਤੇ
ਉਹਨਾਂ ਦੀ ਸ਼ਬਦਾਂ ਨਹੀਂ,
ਆਈ ਡੋਨਟ ਮੀਨ ਲਾਈਕ ਦੈਟ, ਬਟ ਕਹਿਣਾ ਹੀ ਚਾਹੀਦਾ ਕਿ ਜੀ ਬਸ ਇਹ ਗੱਲ ਇੱਥੇ ਖਤਮ, ਇਸ ਤੋਂ ਇਲਾਵਾ ਅਸੀਂ ਵੀ ਵਿਲ ਨਾਟ ਡਿਗਨੀਫਾਈ ਇਟ ਵਿਦ ਫਰਦਰ ਰਿਸਪੌਂਸ।
ਪਰ ਵਾਸੂ ਜੀ ਜੇ ਉਹ ਉਸ ਗੱਲ ਨੂੰ ਬਾਰ ਬਾਰ ਰਿਪੀਟ ਕਰੀ ਜਾ ਰਹੇ ਨੇ, ਫਿਰ ਉਹਦੇ ਵਿੱਚ ਸਰਕਾਰ ਜਾਂ ਜਿਹੜੇ ਹੁਣ ਇਸ ਵੇਲੇ ਜਿਨ੍ਹਾਂ ਨੇ ਲੀਡਰਸ਼ਿਪ ਰੇਸ ਵੀ ਲੜਨੀ ਆ, ਇਸ ਗੱਲ ਨੂੰ ਡਿਸਮਿਸ ਕਰਕੇ ਵੀ ਉਹਨਾਂ ਦਾ ਸਰਦਾ ਨਹੀਂ, ਜੇ ਉਹ ਵੀ ਕਹਿੰਦੇ ਨਾ ਸੀਰੀਅਸਲੀ ਲੈਣ ਦੀ ਗੱਲ ਨਹੀਂ ਆ, ਤਾਂ ਉਹਦਾ ਵੀ ਪਤਾ ਵੀ ਜਿਹੜਾ ਲੈਵਲ ਆਫ ਰਿਟੈਲੀਏਸ਼ਨ ਆ, ਉਹ ਆਪਣੇ ਆਪ ਨੂੰ ਆਲਰੇਡੀ ਬਹੁਤ ਸਾਰੇ ਹਮਲਿਆਂ ਪ੍ਰਤੀ ਖੁੱਲ੍ਹੇ ਨੇ ਲਿਬਰਲਸ, ਹੋਰ ਜ਼ਿਆਦਾ ਮੋਰਚੇ ਉਹਨਾਂ ਦੇ ਖਿਲਾਫ ਖੁੱਲ੍ਹ ਸਕਦੇ।
ਪਲੱਸ ਵਿਜੇ ਜੀ ਇੱਕ ਹੋਰ ਵੀ ਗੱਲ ਹੈ, ਅਸੀਂ ਦੇਖਿਆ ਕਿ ਜਿਹੜੇ ਮੁਲਕਾਂ 'ਚੋਂ ਅਸੀਂ ਆਉਂਦੇ ਹਾਂ, ਇੰਡੀਆ, ਪਾਕਿਸਤਾਨ, ਉੱਥੇ ਇੱਕ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹਨਾਂ ਦੀ ਇੱਕ ਨੈਸ਼ਨਲ ਹੋਬੀ ਵੀ ਹੋਇਆ ਕਰਦੀ ਹੈ, ਕੋਈ ਵੀ ਚੀਜ਼ ਹੋਵੇ ਉਹ 'ਚ ਕਹਿ ਦਿਓ ਵਿਦੇਸ਼ੀ ਮੁਲਕਾਂ ਹੱਥ ਹੈ, ਕਿ ਤੁਸੀਂ ਫੋਰਨ ਇੰਟਰਫੇਰੈਂਸ ਦੀ, ਵਿਦੇਸ਼ੀ ਮੁਲਕਾਂ ਦੀ ਨੈਸ਼ਨਲ ਸਿਕਿਉਰਿਟੀ ਦੀ ਗੱਲ ਕਰੀ ਜਾਓ, ਜਿਹੜੇ ਘਰੇਲੂ ਮਸਲੇ ਨੇ ਇਨਫਲੇਸ਼ਨ ਵਰਗੇ,
ਡਿਸਟ੍ਰੈਕਸ਼ਨ ਬਣ ਜਾਂਦੇ,
ਅਨਅਫੋਰਡੇਬਿਲਿਟੀ ਵਰਗੇ, ਹੈਲਥ ਕੇਅਰ ਵਰਗੇ, ਪਬਲਿਕ ਸੇਫਟੀ ਵਰਗੇ, ਦੇ ਟੇਕ ਅ ਬੈਕ ਸੀਟ। ਹੁਣ ਦੇਖ ਲਓ ਅਸੀਂ ਪਿਛਲੇ ਕਿੰਨੇ ਦਿਨਾਂ ਤੋਂ ਇਨਫਲੇਸ਼ਨ ਬਾਰੇ ਗੱਲ ਹੀ ਨਹੀਂ ਕੀਤੀ, ਕੋਈ ਗੱਲ ਹੀ ਸਾਰੀ ਇਹ ਹੋ ਰਹੀ ਜੀ ਬਾਰਡਰ ਤੇ ਦੇਖੋ ਟੈਰਿਫ ਲੱਗ ਜਾਣੀ ਹੈ ਜੀ, ਬਾਰਡਰ ਤੇ ਸਿਕਿਉਰਿਟੀ ਵਧਾਉਣੀ ਪੈਣੀ ਹੈ ਜੀ, ਕਿਤੇ ਸਾਨੂੰ ਅਮਰੀਕਾ ਕਬਜ਼ਾ ਨਾ ਕਰ ਲੇ। ਅਮਰੀਕਾ ਕਿੱਥੇ ਕਬਜ਼ਾ ਕਰਨ ਲੱਗਿਆ ਕੈਨੇਡਾ ਦੇ ਉੱਤੇ? ਮਤਲਬ
ਇਟਸ ਨਾਟ ਦੈਟ ਸਿੰਪਲ।
ਹਾਂ, ਜਿਹੜੇ ਤੁਸੀਂ ਆਪਣੇ ਕੈਨੇਡਾ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੀਆਂ ਤਰਜੀਹਾਂ, ਅਫੋਰਡੇਬਿਲਿਟੀ, ਇਨਫਲੇਸ਼ਨ, ਇਹ ਸਾਰੇ ਕੰਮ ਹੋਣੇ ਚਾਹੀਦੇ ਨੇ।
ਜੀ ਜੀ ਜੀ,
ਇਹ ਹੁਣ ਗੱਲਾਂ ਹੀ ਕੁਝ ਹੋਰ ਹੋਣ ਲੱਗ,
ਇਹਦੇ ਵਿੱਚ ਹੁਣ ਗੱਲ ਇਹ ਹੈ ਨਾ ਕਿ ਜਿਸ ਲੈਵਲ ਦੀ ਧਮਕੀ ਆ, ਅਲਟੀਮੇਟਲੀ ਅੱਖ ਤੇ ਨਾਰਥ ਵੈਸਟ ਪੈਸੇਜ ਤੇ ਤੇ ਕੈਨੇਡੀਅਨ ਰਿਸੋਰਸਿਸ ਤੇ ਆ। ਹੁਣ ਦੇਖੋ ਕੈਲੀਫੋਰਨੀਆ ਜਿਹੜੀ ਸਿਚੁਏਸ਼ਨ ਬਣੀ ਹੋਈ ਆ, ਵਾਸੂ ਜੀ ਪਹਿਲਾਂ ਵੀ ਉਸ ਸਥਿਤੀ ਦੇ ਹੱਲ ਵਾਸਤੇ ਡੋਨਲਡ ਟਰੰਪ ਕੈਨੇਡੀਅਨ ਪਾਣੀ ਦਾ ਹਵਾਲਾ ਦਿੰਦੇ ਰਹੇ ਨੇ, ਜਿਹੜਾ ਕੈਨੇਡਾ ਤੋਂ ਕੋਲੰਬੀਆ ਰਿਵਰ ਦਾ ਪਾਣੀ ਆਉਂਦਾ, ਵੀ ਕੋਲੰਬੀਆ ਰਿਵਰ ਟ੍ਰੀਟੀ ਆ ਜਿਹੜੀ ਉਹ ਵੈਸੇ ਤਤਪੜਾ ਦੇ ਵਿੱਚ ਛੇਤੀ ਹੁਣ ਉਹਨੂੰ ਨੈਗੋਸ਼ੀਏਟ ਕਰਨ ਦਾ ਕੰਮ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਹੀ ਕਰ ਲਿਆ ਗਿਆ,
ਮਾਡਰਨਾਈਜ਼
ਉਹਨੂੰ ਕੀਤਾ। ਪਰ ਡੋਨਲਡ ਟਰੰਪ ਦਾ ਇਹ ਕਹਿਣਾ ਵੀ ਕੈਨੇਡਾ ਤੋਂ ਆਉਂਦਾ ਪਾਣੀ ਅਸੀਂ ਕੈਲੀਫੋਰਨੀਆ ਦੇ ਵਿੱਚ ਪੈਂਦੇ ਸੋਕੇ ਦੇ ਹੱਲ ਵਾਸਤੇ ਯੂਜ਼ ਕਰ ਸਕਦੇ ਹਾਂ, ਹੁਣ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਵਾਈਲਡ ਫਾਇਰਸ ਦੇ ਸੰਦਰਭ ਵਿੱਚ ਵੀ ਉਹ ਨੌਰਥ ਤੋਂ ਆਉਂਦੇ ਪਾਣੀ ਦਾ ਹਵਾਲਾ ਦੇ ਰਹੇ ਨੇ। ਸੋ ਇਹ ਗੱਲ ਤੇ ਆਪਾਂ ਕੱਲ ਵੀ ਕਰਦੇ ਸੀ,
ਕਿੰਨੀਆਂ ਸੌਰੀ ਤੁਹਾਡੀ ਗੱਲ ਵਿੱਚ ਕੱਟ ਰਿਹਾ, ਕਿੰਨੀਆਂ ਸਿਮਿਲੈਰਿਟੀਜ਼ ਨੇ
ਜੀ,
ਇੰਡੀਆ ਦੇ ਵਿੱਚ ਵੀ ਇੰਟਰਲਿੰਕਿੰਗ ਆਫ ਦਾ ਰਿਵਰਸ ਦੀ ਬੜੀ ਗੱਲ ਚੱਲਦੀ ਸੀ, ਇੰਡੀਆ 'ਚ ਬੁਲਟ ਟ੍ਰੇਨ ਚਲਾ ਦੇਣ ਦੀ ਗੱਲ ਚੱਲਦੀ ਸੀ। ਸੋ ਉੱਥੇ ਵੀ ਜਦੋਂ ਕੰਸਰਵੇਟਿਵ ਸਟ੍ਰਾਈਪ ਦੀ ਸਰਕਾਰ ਆਈ ਉਦੋਂ ਤੋਂ ਇਹ ਗੱਲਾਂ ਹੋਣੀਆਂ ਸ਼ੁਰੂ ਹੋਈਆਂ, ਇੱਥੇ ਅਜੇ ਸਰਕਾਰ ਬਣਨੀ ਆ 20 ਜਨਵਰੀ ਨੂੰ, ਰਾਸ਼ਟਰਪਤੀ ਬਣਨੇ ਨੇ ਡੋਨਲਡ ਟਰੰਪ, ਤੇ ਉਹ ਪਹਿਲਾਂ ਹੀ ਇੱਦਾਂ ਦੀਆਂ ਗੱਲਾਂ ਕਿ ਇੰਟਰਲਿੰਕਿੰਗ, ਸੋ ਵੱਡੀਆਂ ਵੱਡੀਆਂ ਗੱਲਾਂ ਕਰੋ,
ਮੈਕਸੀਕੋ ਦੀ ਗੱਲ ਨਹੀਂ ਕਰਦੇ,
ਮੈਕਸੀਕੋ ਵਾਲੇ ਕਲੌਡੀਆ ਸ਼ੇਨਬੌਮ
ਉਹਨਾਂ ਨੇ ਕੱਲ ਇੱਕ ਪੁਰਾਣਾ ਮੈਪ 1604 ਦਾ ਮੈਪ ਆ ਉਹ ਕਹਿੰਦੇ ਵੀ ਤੁਸੀਂ ਡੋਨਲਡ ਟਰੰਪ ਕਹਿੰਦੇ ਨੇ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕਰਨਾ, ਕਹਿੰਦੇ ਉਹਨਾਂ ਨੇ ਇੱਕ ਹੋਰ ਆਈਡੀਆ ਫਲੋਟ ਕੀਤਾ,
ਕਹਿੰਦੇ 1607 ਤੋਂ ਇਹਨੂੰ ਗਲਫ ਆਫ ਮੈਕਸੀਕੋ ਕਹਿੰਦੇ ਆ ਤੁਹਾਡੇ ਮੁਲਕ ਬਣਨ ਤੋਂ ਪਹਿਲਾਂ ਤੋਂ
ਜੀ।
ਸੋ ਉਹਨਾਂ ਨੇ ਇਹ ਗੱਲ ਕਹੀ, ਨਾਲ ਕਹਿੰਦੇ ਤੁਸੀਂ ਜੇ ਗਲਫ ਆਫ ਮੈਕਸੀਕੋ ਨੂੰ ਬਦਲ ਕੇ ਗਲਫ ਆਫ ਅਮਰੀਕਾ ਕਰਨਾ ਚਾਹੁੰਦੇ ਹੋ, ਕਹਿੰਦੇ ਵਾਟ ਅਬਾਊਟ ਵੀ ਅਸੀਂ ਨਾਰਥ ਅਮਰੀਕਾ ਦਾ ਨਾਮ ਬਦਲੀਏ, ਕਹਿੰਦੇ ਉਹਨੂੰ ਅਮਰੀਕਾ ਨਾ ਮੈਕਸੀਕਾਨਾ ਕਹਿੰਦੇ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ
ਜੀ
ਅਮਰੀਕਾ ਬਣਨ ਤੋਂ ਪਹਿਲਾਂ ਤੋਂ।
ਸੋ ਜਿਹੜੀ ਕੋਈ ਕੰਸਟੀਟਿਊਸ਼ਨ ਆਈ ਥਿੰਕ 1800s ਦੇ ਵਿੱਚ ਜਦੋਂ ਮੈਕਸੀਕੋ ਦੀ ਕੰਸਟੀਟਿਊਸ਼ਨ ਬਣੀ ਆ ਉਹਦੇ ਵਿੱਚ ਜਿਹੜਾ ਜ਼ਿਕਰ ਹੈ ਉਹ ਅਮਰੀਕਾਨਾ ਮੈਕਸੀਕਾਨਾ ਵਜੋਂ ਕੀਤਾ ਗਿਆ,
ਪਹਿਲਾਂ ਦਾ ਕੰਸਟੀਟਿਊਸ਼ਨ ਬਣਨ ਤੋਂ ਪਹਿਲਾਂ ਦਾ ਇੱਕ ਡਾਕੂਮੈਂਟ ਆ ਵਿਚ ਪ੍ਰੀਡੇਟਸ ਦ ਮੈਕਸੀਕਨ ਕੰਸਟੀਟਿਊਸ਼ਨ ਜਿਹਦੇ ਵਿੱਚ ਅਮਰੀਕਾਨਾ ਮੈਕਸੀਕਾਨਾ ਵਰਡ ਮੈਂਸ਼ਨਡ ਆ।
ਤਾਂ ਕਹਿੰਦੇ ਨਾਰਥ ਅਮਰੀਕਾ ਨੂੰ ਕਹਿੰਦੇ ਆਪਾਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ,
ਕਹਿੰਦੇ ਮੈਕਸੀਕਨ ਅਮਰੀਕਾ ਕਹੋ ਨਾਰਥ ਅਮਰੀਕਾ ਨੂੰ
ਜੀ।
ਸੋ ਉਹਨਾਂ ਨੇ ਦੇਖੋ ਵੀਰ ਜੀ, ਕਲੌਡੀਆ ਸ਼ੇਨਬੌਮ ਹਾਲ ਹੀ ਵਿੱਚ ਰਾਸ਼ਟਰਪਤੀ ਬਣੇ ਨੇ
ਜੀ,
ਉਹ ਇੱਕ ਸਾਇੰਟਿਸਟ ਨੇ
ਜੀ,
ਉਹ ਇੱਕ ਹਾਰਡਕੋਰ ਲੈਫਟਿਸਟ ਇੱਕ ਰਾਸ਼ਟਰਪਤੀ ਨੇ
ਜੀ।
ਇਹਨਾਂ ਤੋਂ ਪਹਿਲਾਂ ਜਿਹੜੇ ਓਬਰਾਦੋਰ ਸੀਗੇ ਉਹ ਵੀ ਲੈਫਟ ਲੀਨਿੰਗ ਪਰ ਉਹ ਪੋਪੂਲਿਸਟ ਪੋਲਿਸੀਜ਼ ਇਖਤਿਆਰ ਕਰਿਆ ਕਰਦੇ ਸੀ, ਉਹਨਾਂ ਨੇ ਡੋਨਲਡ ਟਰੰਪ ਨਾਲ ਜਿਵੇਂ ਕਿਵੇਂ ਬਣਾ ਕੇ ਰੱਖੀ। ਇੱਕ ਸਵਾਲ ਇਹ ਚੁੱਕਿਆ ਜਾ ਰਿਹਾ ਸੀ ਵੀ ਕਲੌਡੀਆ ਸ਼ੇਨਬੌਮ ਕਿਸ ਤਰ੍ਹਾਂ ਡੀਲ ਕਰਨਗੇ ਡੋਨਲਡ ਟਰੰਪ ਨਾਲ। ਉਹ ਇੱਕ ਸਾਇੰਟਿਸਟ ਨੇ ਤੇ ਡੋਨਲਡ ਟਰੰਪ ਨੂੰ ਸਾਇੰਸ ਤੋਂ ਵੈਸੀ ਬੜੀ ਐਲਰਜੀ ਹੈ, ਕੋਵਿਡ-19 ਵਾਲੇ ਅਸੀਂ ਦੇਖਿਆ। ਕਲੌਡੀਆ ਸ਼ੇਨਬੌਮ ਨੇ ਡੋਨਲਡ ਟਰੰਪ ਦੇ ਮਜ਼ਾਕ ਦਾ ਜਵਾਬ, ਸਰਕੈਜ਼ਮ ਦਾ ਜਵਾਬ ਸਰਕੈਜ਼ਮ
ਨਾਲ ਦਿੱਤਾ,
ਉਹਨਾਂ ਦੀ ਸ਼ਲਾਘਾ ਹੋ ਰਹੀ ਹੈ। ਕਹਿੰਦੇ ਡੋਨਲਡ ਟਰੰਪ ਨਾਲ ਡੀਲ ਕਰਨ ਦਾ ਸਭ ਤੋਂ ਬਿਹਤਰੀਨ, ਸਭ ਤੋਂ ਸਹੀ, ਸਭ ਤੋਂ ਸਟੀਕ ਤਰੀਕਾ ਹੀ ਇਹ ਹੈ ਜੋ ਕਲੌਡੀਆ ਸ਼ੇਨਬੌਮ ਨੇ ਇਖਤਿਆਰ ਕੀਤਾ, ਨਾ ਕਿ ਜੋ ਸਾਡੇ ਕੈਬਨਿਟ ਮੰਤਰੀ ਕਰ ਰਹੇ ਨੇ ਕਿ ਵੀ ਨੀਡ ਟੂ ਟੇਕ ਦਿਸ ਵੈਰੀ ਸੀਰੀਅਸਲੀ। ਤੁਸੀਂ ਕੋਈ 51ਵੀਂ ਸਟੇਟ, ਤੁਸੀਂ ਮਿਸ਼ੀਗਨ ਵਿੱਚ ਨਾ ਆਪਣਾ ਦੱਸੋ ਅਲਾਸਕਾ ਲੈ ਲਈਏ ਤੁਹਾਡਾ, ਇੱਦਾਂ ਦੀ ਗੱਲਾਂ ਕਰੋ।
ਐਲਿਜ਼ਾਬੈਥ ਮੇ ਨੇ ਗੱਲ ਕੀਤੀ ਨਾ, ਇਹ ਕਹਿੰਦੇ ਵੀ ਹਾਓ ਅਬਾਊਟ ਕੈਲੀਫੋਰਨੀਆ ਸਾਡੀ 11ਵਾਂ ਪ੍ਰੋਵਿੰਸ ਬਣ ਜਾਵੇ, ਤੁਸੀਂ ਵਾਸ਼ਿੰਗਟਨ ਕੈਲੀਫੋਰਨੀਆ ਵਾਸ਼ਿੰਗਟਨ ਓਰੇਗਨ ਕੈਲੀਫੋਰਨੀਆ ਨੂੰ ਜੋੜ ਕੇ ਐਂ ਕਰੋ, ਸਾਰਾ ਸਾਡਾ 11ਵਾਂ ਸੂਬਾ ਬਣਾ ਦੋ,
ਸਾਡਾ ਸਿੱਧਾ ਮੈਕਸੀਕੋ ਨੂੰ ਹੱਥ ਪਏਗਾ,
ਮੈਕਸੀਕੋ ਨੂੰ ਹੱਥ ਪੈਂਦਾ, ਜਾਂ ਫਿਰ ਉਧਰੋਂ ਵੀ ਪੂਰਾ ਇੱਕ ਉਹ ਜਿਹੜੀ ਕੈਸਕੇਡੀਆ ਬੈਲਟ ਆ
ਐਂਡ ਉਪਰੋਂ ਅਲਾਸਕਾ ਵੀ ਲਵੋ ਨਾਲ,
ਅਲਾਸਕਾ ਵੀ ਲਵੋ ਨਾਲ।
ਸੋ ਇਦਾਂ ਬੱਬੂ ਮਾਨ ਕੋਈ ਨਵਾਂ ਗਾਣਾ ਲਿਖਣਗੇ ਕਿ ਸਿੱਧਾ ਅਲਾਸਕਾ ਤੋਂ ਮੈਕਸੀਕੋ ਤੇਰਾ ਯਾਰ ਜਾਵੇ,
ਨਹੀਂ ਰਸ਼ੀਆ
ਹੁਣ ਵੀ ਜਾ ਸਕਦਾ,
ਉਹ ਰਸ਼ੀਆ ਤੋਂ ਅਲਾਸਕਾ ਦੀ ਗੱਲ ਕਰਦੇ ਨੇ ਨਾ, ਬੈਰਿੰਗ ਸਟ੍ਰੇਟ ਦੇ ਉੱਪਰ ਬ੍ਰਿਜ ਦੀ।
ਮੈਂ ਕਿਹਾ ਵੀ ਇਹ ਕੋਈ ਇਦਾਂ ਵੀ ਕੁਝ ਬਣ ਸਕਦਾ,
ਬਣ ਸਕਦਾ ਬਿਲਕੁਲ।
ਸੋ ਤੇ ਫਿਰ ਸਾਡੇ ਇੱਥੇ ਜਦੋਂ ਕੰਜ਼ਰਵੇਟਿਵ ਸਰਕਾਰ ਬਣੇਗੀ ਕਿਉਂਕਿ ਅਸੀਂ ਇੱਥੇ ਬੁਲਟ ਟ੍ਰੇਨ ਚਲਾਵਾਂਗੇ।
ਸੋ ਇੱਦਾਂ ਦੇ ਦੇਖੋ ਰਿਐਕਸ਼ਨ ਜਿਹੜੇ ਹੈਗੇ ਨੇ ਡੋਨਲਡ ਟਰੰਪ ਦੀ ਇਸ ਸਾਰੀ ਗੱਲ ਨੂੰ ਲੈ ਕੇ ਆ ਰਹੇ ਨੇ। ਕੁਇਕਲੀ ਗੱਲ ਵਾਸੂ ਜੀ, ਆਪਾਂ ਇੱਕ ਇਹ ਵੀ ਕਰ ਲਈਏ ਇਹਦੇ ਨਾਲ ਕਿ ਅਗਲੇ ਹਫ਼ਤੇ ਮੀਟਿੰਗ ਹੋਣੀ ਹੈ ਪ੍ਰੀਮੀਅਰਸ ਦੀ ਪ੍ਰਧਾਨ ਮੰਤਰੀ ਦੇ ਨਾਲ 15 ਜਨਵਰੀ ਨੂੰ।
ਹਾਂਜੀ,
ਉਸ ਮੀਟਿੰਗ ਦੇ ਵਿੱਚ ਮਕਸਦ ਇਹ ਹੈ ਕਿ ਡੋਨਲਡ ਟਰੰਪ ਵੱਲੋਂ ਦਿੱਤੇ ਜਾ ਰਹੀਆਂ ਨਾ ਧਮਕੀਆਂ ਨਾਲ ਨਜਿੱਠਣਾ ਕਿਵੇਂ ਆ। ਇੱਕ ਅਜਿਹੀ ਲਿਸਟ ਹੈ ਜਿਹੜੀ ਕਿ ਸਰਕੂਲੇਟ ਹੋ ਰਹੀ ਹੈ ਵਿਦ ਇਨ ਦ ਸੀਨੀਅਰ ਆਫੀਸ਼ੀਅਲਸ ਆਫ ਦ ਲਿਬਰਲ ਪਾਰਟੀ ਇਨ ਆਟਵਾ, ਜਿਹਦੇ ਵਿੱਚ ਕੁਝ ਆਈਟਮਸ ਆਈਡੈਂਟੀਫਾਈ ਕੀਤੀਆਂ ਜਾ ਰਹੀਆਂ ਨੇ ਕਿ ਜੇ ਕੈਨੇਡਾ ਨੇ ਟੈਰਿਫਸ ਲਗਾਉਣੇ ਨੇ ਜਵਾਬੀ ਟੈਰਿਫ ਅਮਰੀਕਾ ਦੇ ਪ੍ਰੋਡਕਟਸ 'ਤੇ ਤਾਂ ਉਹ ਕਿਹੜੇ ਕਿਹੜੇ ਪ੍ਰੋਡਕਟਸ ਹੋਣਗੇ। ਉਹਦੇ ਵਿੱਚ US ਸਟੀਲ, ਫਲੋਰੀਡਾ ਤੋਂ ਆਉਣ ਵਾਲਾ ਔਰੇਂਜ ਜੂਸ ਉਹਨੂੰ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ, ਅਮਰੀਕਾ ਤੋਂ ਆਉਂਦੇ ਪਲਾਸਟਿਕਸ,
ਅਮਰੀਕਾ ਤੋਂ ਆਉਣ ਵਾਲੀਆਂ ਟੋਇਲਟ ਦੇ ਸਿੰਕਸ ਜਿਹੜੇ ਕੋਈ ਸਰਾਮਿਕਸ ਨਾਲ ਬਣੇ ਹੁੰਦੇ
ਜੀ ਜੀ ਜੀ,
ਸੋ ਅਮਰੀਕਾ ਤੋਂ ਆਉਣ ਵਾਲੇ ਉਹਨਾਂ ਤੇ ਵੀ ਕਹਿੰਦੇ ਟੈਰਿਫ ਲਵਾਉਣਾ
ਜੀ। ਇਹ ਜਿਹੜੀ ਲਿਸਟ ਹੈ 15 ਜਨਵਰੀ ਨੂੰ ਫਾਈਨਲਾਈਜ਼ ਤਾਂ ਚਲੋ ਮੇ ਬੀ 15 ਤੱਕ ਨਾ ਹੋਵੇ, ਪਰ ਐਟਲੀਸਟ ਇੱਕ ਵੈਦ ਸਾਰੀ ਇਸ ਕਰਕੇ ਕੀਤੀ ਜਾ ਰਹੀ ਹੈ ਵੀ ਜਦੋਂ ਪ੍ਰੀਮੀਅਰਸ ਨੇ ਪ੍ਰਧਾਨ ਮੰਤਰੀ ਨੂੰ ਮਿਲਣ 15 ਜਨਵਰੀ ਨੂੰ ਪਹੁੰਚਣਾ ਆਟਵਾ ਦੇ ਵਿੱਚ, ਤਾਂ ਐਟਲੀਸਟ ਉਹਨਾਂ ਨੂੰ ਹੁੰਦਾ ਨਾ ਪ੍ਰੈਜੈਂਟੇਸ਼ਨ ਤੋਂ ਪਹਿਲਾਂ ਪ੍ਰਿੰਟ ਆਊਟ ਜੇ ਦੇ ਤੇ ਫਿਰਦੇ ਜੇ ਵੀ ਆਹ ਲਓ ਵੀ ਦੇਖੋ ਇੱਦਾਂ ਨਹੀਂ ਅਸੀਂ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ, ਆਹ ਕੰਮ ਕੀਤਾ ਹੋਇਆ।
ਪਲੱਸ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਨੇ ਵੀ ਜਦੋਂ ਉੱਥੇ ਜਾ ਕੇ ਮੁਲਾਕਾਤ ਕਰਨੀ ਆ, ਪ੍ਰੀਮੀਅਰਸ ਨੇ ਵੀ ਦੱਸਿਆ ਕਹਿੰਦੇ ਅਸੀਂ ਵੀ ਆਪਣੇ ਵੱਲੋਂ ਸੁਜੈਸ਼ਨਜ਼ ਲੈ ਕੇ ਜਾਵਾਂਗੇ ਕਿ ਵੀ ਸਾਡੇ ਸੂਬੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਪ੍ਰੋਡਕਟ ਜਿਹੜਾ ਅਮਰੀਕਾ ਤੋਂ ਆਉਂਦਾ
ਜੀ।
ਇਹ ਕਹਿੰਦੇ ਅਸੀਂ ਵੀ ਆਪਣੇ ਵੱਲੋਂ ਸੁਜੈਸ਼ਨਜ਼ ਦੇਵਾਂਗੇ ਜਾ ਕੇ ਕਿ ਇਹਨਾਂ ਨਾਲ ਚੀਜ਼ਾਂ ਦੇ ਉੱਤੇ ਤੁਸੀਂ ਟੈਰਿਫ ਲਗਾਓ। ਸੋ ਉਸ ਮੁਲਾਕਾਤ ਤੋਂ ਬਾਅਦ ਫਿਰ ਜਿਹੜੀ ਲਿਸਟ ਹੈ ਫਾਈਨਲਾਈਜ਼ ਕੀਤੀ ਜਾਣੀ ਆ। ਸੋ ਇਹਦੇ ਵਿੱਚ ਜਿਹੜਾ ਫਲੋਰੀਡਾ ਤੋਂ ਆਉਣ ਵਾਲਾ ਔਰੇਂਜ ਜੂਸ ਆ ਉਹ ਕਹਿੰਦੇ ਜਿਹੜੇ ਸੋਰਸਿਸ ਦੇ ਹਵਾਲੇ ਤੋਂ ਹੀ ਸਾਰੀਆਂ ਖਬਰਾਂ ਆਈਆਂ, ਉਹ ਕਹਿੰਦੇ ਵੀ ਇਹ ਸਿਰਫ ਤੇ ਸਿਰਫ ਇਹਦੇ ਵਿੱਚ ਤਾਂ ਰੱਖਿਆ ਵੀ ਡੋਨਲਡ ਟਰੰਪ ਨੂੰ ਸੁਨੇਹਾ ਦਿੱਤਾ ਜਾ ਸਕੇ,
ਕਿਉਂਕਿ ਡੋਨਲਡ ਟਰੰਪ ਦੀ ਹੁਣ ਅਡੋਪਟਿਡ ਸਟੇਟ ਫਲੋਰੀਡਾ ਹੈ, ਉੱਥੇ ਮਾਰ-ਏ-ਲਾਗੋ ਉਹਨਾਂ ਦਾ ਜਿਹੜਾ ਮੈਂਸ਼ਨ ਆ ਫਲੋਰੀਡਾ ਦੇ ਵਿੱਚ ਆ, ਤੇ ਇੱਕ ਤਰ੍ਹਾਂ ਹੁਣ ਇਹ ਕਹਿ ਲਓ ਜਿਹੜਾ ਅਨਅਫੀਸ਼ੀਅਲ ਪਾਵਰ ਸੈਂਟਰ ਆ ਹੁਣ ਆਉਣ ਵਾਲੀ ਅਮਰੀਕਾ ਸਮਰ
ਵਾਈਟ ਹਾਊਸ ਕਹਿ ਰਹੇ ਹੁਣ।
ਹਾਂ ਰਾਈਟ।
ਸੋ ਨਾਲ ਵਿਜੇ ਜੀ, ਡੋਨਲਡ ਟਰੰਪ ਦਾ ਸੋਸ਼ਲ ਮੀਡੀਆ ਤੇ ਕਾਫੀ ਇਸ ਗੱਲ ਦਾ ਜ਼ਿਕਰ ਹੁੰਦਾ ਕਿ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਸੰਤਰੀ ਜੇ ਰੰਗ ਦਾ ਹਿਊ, ਇੱਕ ਕਲਰ ਜਾਂ ਇੱਕ ਜਿਹੜੀ ਇੱਕ ਕਹਿ ਲਓ ਗਲੋ ਜੀ ਉਹਨਾਂ ਦੇ ਰਹਿੰਦੀ ਹੈ,
ਔਰੇਂਜ ਮੈਨ ਵੀ ਕਹਿੰਦੇ।
ਸੋ ਔਰੇਂਜ ਮੈਨ ਵੀ ਕਹਿੰਦੇ ਨਾ ਉਹਨਾਂ ਨੂੰ। ਸੋ ਦੈਟਸ ਵਾਈ ਕਹਿੰਦੇ ਫਲੋਰੀਡਾ ਦਾ ਔਰੇਂਜ ਜੂਸ, ਸੋ ਇਟਸ ਅ ਸਿਗਨਲ ਟੂ ਡੋਨਲਡ ਟਰੰਪ। ਜਿਹੜੀ ਗੱਲ ਉਹ ਸਟੀਲ ਪ੍ਰੋਡਕਟਸ ਦੀ ਕਰ ਰਹੇ ਨੇ, ਕਹਿੰਦੇ ਸਟੀਲ ਪ੍ਰੋਡਕਟਸ ਅਮਰੀਕਾ ਦੇ ਜਿਹੜੇ ਸਵਿੰਗ ਸਟੇਟਸ ਨੇ, ਪੈਨਸਲਵੇਨੀਆ, ਮਿਸ਼ ਕਿ ਜੇ ਤੁਸੀਂ ਸਾਡੇ 'ਤੇ ਟੈਰਿਫ ਲਾਓਗੇ ਅਸੀਂ ਤੁਹਾਡੀਆਂ ਉਹਨਾਂ ਚੀਜ਼ਾਂ ਦੇ ਉੱਤੇ ਟੈਰਿਫ ਲਗਾਵਾਂਗੇ ਜਿਹੜੀਆਂ ਤੁਹਾਡੀਆਂ ਸਵਿੰਗ ਸਟੇਟਸ ਦੇ ਵਿੱਚ ਬਣਦੀਆਂ ਨੇ, ਉੱਥੇ ਦੀਆਂ ਜਦੋਂ ਫੈਕਟਰੀਆਂ, ਕੰਪਨੀਆਂ, ਉੱਥੇ ਦੇ ਵਰਕਰਸ, ਉੱਥੇ ਦੀਆਂ ਯੂਨੀਅਨਸ ਜਦੋਂ ਪ੍ਰਭਾਵਿਤ ਹੋਣਗੀਆਂ ਤੁਹਾਡੀਆਂ ਵੋਟਾਂ ਵੀ ਖਤਰੇ 'ਚ ਪੈ ਸਕਦੀਆਂ ਨੇ।
2 ਸਾਲਾਂ ਦੇ ਵਿੱਚ ਵੈਸੋ ਜੀ ਉੱਥੇ ਮਿਡ ਟਰਮ ਇਲੈਕਸ਼ਨ ਵੀ ਤਾਂ ਹੋਣੇ ਆ ਨਾ, ਸੋ ਜਿਹੜਾ ਉਹ ਮੋਮੈਂਟਮ ਆ ਜਿਹੜੀਆਂ ਸਵਿੰਗ ਸਟੇਟਸ ਐਤਕੀ ਜਿੱਤ ਗਏ ਡੋਨਲਡ ਟਰੰਪ, ਜਿਹਦੇ ਕਰਕੇ ਵਾਈਟ ਹਾਊਸ ਦਾ ਰਾਹ ਉਹਨਾਂ ਦਾ ਖੁੱਲ੍ਹ ਗਿਆ, ਵੀ ਇੱਕ ਤਰ੍ਹਾਂ ਇਹ ਸੁਨੇਹਾ ਇਹ ਵੀ ਆ ਕਿ ਫਿਰ ਅਸੀਂ ਉੱਥੇ ਵੀ ਗਨ ਹਿੱਟ। ਦੇਖੋ ਜਿੱਥੇ ਬਹੁਤ ਕਿਸੇ ਦੇ ਵੀ ਕੱਟੜ ਹੋਣ ਨਾ ਸਮਰਥਕ, ਉੱਥੇ ਕਿਸੇ ਵੀ ਤਰ੍ਹਾਂ ਦੀ ਰਿਟੈਲੀਏਸ਼ਨ ਕਰਕੇ ਫਾਇਦਾ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਕਹਿਣਾ ਕੋਈ ਨਹੀਂ ਅਸੀਂ ਇੰਨੇ ਲਾਮਬੰਦ ਹਾਂ ਇਸ ਬੰਦੇ ਨਾਲ, ਅਸੀਂ ਇੰਨਾ ਜੇ ਸਾਡੇ ਨਾਲ ਕੋਈ ਨੁਕਸਾਨ ਹੁੰਦਾ ਜਰ ਲਵਾਂਗੇ।
ਅੰਧਭਗਤ
ਹਾਂ ਜਿਹੜੇ ਹੈਗੇ ਨੇ ਫੈਂਸ 'ਤੇ, ਜਿਹੜੇ ਫੈਂਸ 'ਤੇ ਨੇ ਜਿਹੜੇ ਕਹਿੰਦੇ ਚਲੋ ਐਤਕੀਆਂ ਨੂੰ ਮੌਕਾ ਦੇ ਕੇ ਦੇਖ ਲੈਂਦੇ ਹਾਂ ਫਿਰ ਦੇਖਦੇ ਹਾਂ ਸਾਡੇ ਨਾਲ ਕੀ ਹੁੰਦਾ, ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਫਿਰ ਜਦੋਂ ਉਹ ਪਲਟੀ ਮਾਰਦੇ ਨੇ ਫਿਰ ਨੁਕਸਾਨ ਉੱਥੋਂ ਹੋਇਆ ਕਰਦਾ।
ਐਂਡ ਪੋਲੀਟੀਸ਼ੀਅਨ ਅਸੀਂ ਦੇਖ ਲਿਆ ਵਿਜੇ ਜੀ, ਉਹਨਾਂ ਨੂੰ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ, ਫਰਕ ਉਦੋਂ ਹੀ ਪੈਂਦਾ ਜਦੋਂ ਵੋਟਾਂ ਖੁੱਸਦੀਆਂ,
ਜਦੋਂ ਵੋਟਾਂ ਖੁੱਸਦੀਆਂ। ਐਂਡ ਦਿਸ ਇਜ਼ ਵਰਲਡ ਓਵਰ,
ਯੈਸ,
ਇਹ ਸਿਰਫ ਅਮਰੀਕਾ ਦੀ ਸਿਆਸਤ ਤੱਕ ਗੱਲ ਸੀਮਿਤ ਨਹੀਂ ਆ। ਬਸ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ,
ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ।
ਜਮਾ ਲਓ।